जब गुर बोले तब विषम होए जाए, तुमरे गुण क्या कहा मेरे सतगुरा। जब गुर बोले तब विषम होए जाए, हम जैसे अपराधी अवर कोई राखे, जैसे हम सतगुर राख लिए छड़ा। तू गुर पिता तू है गुर माता, तू गुर बंदप मेरा सखा सखा। तू गुर पिता तू है गुर माता, तू गुर बंदप मेरा सखा सखा। दंडौत बंधन अनेक बार, सर्व कला समरथ डोलन तेरा खो प्रभु, नानक दे कर हथ। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु जी दे इस पावन पवित्र दरबार दी रोजाना दी जो अमृत वेले दी मर्यादा है, उस अनुसार सतगुरां दे प्रकाश हजूर दी पवित्र गुरबाणी दा पाठ शब्द गुरबाणी इस विच किन्नी कु रहमत है आ साडे बिल्कुल सामने गुरमुख प्यारियां ने एक शब्द लिख के लाया है। सच एवे इस दो पदयां दे शब्द नू सिख भावना नाल समझ लवे, इनू समझ पै जाए की के गुरु ग्रंथ साहिब दी बाणी विच है की ओ अमृत बचन हमारी प्यारी अमृत धारी गुर निमख ना मन ते टारी रे। पंचम गुरदेव दा बचन है। देखो इस दुनिया विच हर बंदे दी कोई ना कोई अत दी कीमती वस्तु हुंदी है, जिस नाल ओदा लगा बहुत ज्यादा हुंदा है। ਸੰਸਾਰਕ ਪੱਧਰ 'ਤੇ ਕਈ ਵਾਰੀ ਇਨਸਾਨ ਕਿਸੇ ਪਦਾਰਥ ਨਾਲ ਲਗਾਓ ਰੱਖਦਾ, ਕਿਸੇ ਖਾਣੇ ਦੇ ਨਾਲ ਲਗਾਓ ਰੱਖਦਾ, ਅਤੇ ਇੱਥੋਂ ਤੱਕ ਪਰਿਵਾਰਕ ਤੌਰ 'ਤੇ ਵੀ ਰਿਸ਼ਤੇਦਾਰ ਤਾਂ ਅਨੇਕਾਂ ਨੇ, ਪਰ ਕੋਈ ਐਸਾ ਰਿਸ਼ਤੇਦਾਰ ਹੁੰਦਾ ਜਿਹਦਾ ਉਹਦੇ ਆਮ ਨਾਲੋਂ ਬਹੁਤ ਜ਼ਿਆਦਾ ਲਗਾਅ ਹੁੰਦਾ ਹੈ। ਸਤਿਗੁਰੂ ਕਹਿੰਦੇ ਨੇ ਕਿ ਸਾਡੇ ਲਈ ਇਸ ਸੰਸਾਰ ਵਿੱਚ ਸਭ ਤੋਂ ਪਿਆਰੀ ਕੇਵਲ ਅੰਮ੍ਰਿਤਧਾਰੀ। ਅੰਮ੍ਰਿਤਧਾਰੀ ਦਾ ਅਰਥ ਜਿਹਦਾ ਇੱਕ ਇੱਕ ਲਫ਼ਜ਼ ਅੰਮ੍ਰਿਤ ਦੇ ਨਾਲ ਭਰਪੂਰ ਹੈ, ਉਹ ਕੀ ਗੁਰੂ ਕੀ ਬਾਣੀ। ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰ ਨਿਮਖ ਨਾ ਮੰਨ ਤੇ ਟਾਰੀ ਰੇ। ਜਿਸ ਬਾਣੀ ਨੂੰ ਗੁਰੂ ਨੇ, ਨਿਮਕ ਦਾ ਅਰਥ ਹੈ ਅੱਖ ਝਮਕਣ ਜਿਤਨਾ ਸਮਾਂ ਵੀ ਆਪਣੇ ਮਨ ਤੋਂ ਦੂਰ ਨਹੀਂ ਹੋਣ ਦਿੱਤਾ, ਇੰਨਾ ਪਿਆਰ। ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰ ਨਿਮਖ ਨਾ ਮੰਨ ਤੇ ਟਾਰੀ ਰੇ। ਅਤੇ ਇਸ ਵਿੱਚ ਮਹਾਰਾਜ ਅਜ਼ਮਤ ਕੀ ਹੈ, ਕਿਹੜੀ ਕਰਾਮਾਤ ਹੈ, ਕੀ ਇਸ ਵਿੱਚ ਸ਼ਕਤੀ ਹੈ ਜਿੱਤ ਨੂੰ ਤੁਸੀਂ ਇੰਨਾ ਪਿਆਰ ਕਰ ਰਹੇ ਹੋ। ਮਹਾਰਾਜ ਕਹਿੰਦੇ ਨੇ ਦਰਸਨ ਪਰਸਨ ਸਰਸਨ ਖਰਸਨ ਰੰਗ ਰੰਗੀ ਕਰਤਾਰੀ ਦੇ। ਇਸ ਦੇ ਦਰਸ਼ਨ ਕੀਤਿਆਂ ਅਤੇ ਇਹਨੂੰ ਸਪਰਸ਼ ਕੀਤਿਆਂ ਸਿਰਫ ਦੋ ਗੱਲਾਂ, ਦੋ ਸ਼ਬਦ ਵਰਤੇ ਨੇ, ਦਰਸ਼ਨ ਅਤੇ ਪਰਸਨ। ਵੈਸੇ ਦਰਸ਼ਨ ਦਾ ਅਰਥ ਹੁੰਦਾ ਦੇਖਣਾ, ਅਤੇ ਪਰਸਨ ਦਾ ਅਰਥ ਹੁੰਦਾ ਛੂਹਣਾ, ਕਿਸੇ ਨੂੰ ਸਪਰਸ਼ ਕਰਨਾ। ਕਈ ਵਾਰੀ ਸੋਚੀਦਾ ਕਿ ਦਰਸ਼ਨ ਵੀ ਸਪਰਸ਼ ਕਰ ਜਾਂਦੇ ਨੇ। ਆਮ ਤੌਰ 'ਤੇ ਆਪਾਂ ਕਿਸੇ ਚੀਜ਼ ਨੂੰ ਹੱਥ ਨਾਲ ਪਕੜਨ ਦਾ ਯਤਨ ਕਰੀਏ ਅਤੇ ਆਪਾਂ ਸਪਰਸ਼ ਕਰਨੇ ਹਾਂ, ਜਿਵੇਂ ਫਤਿਹ ਨਹੀਂ ਬੁਲਾਈ। ਸਿਰ ਮੈਂ ਆਰੰਭ ਵਿੱਚ ਕਰਜ਼ ਕਰਨੀ ਚਾਹੁੰਦਾ ਸਾਂ, ਇਹ ਸਾਹਮਣੇ ਪਵਿੱਤਰ ਬਚਨ ਲਿਖੇ ਕਿ ਜੋ ਕੁਝ ਅਸੀਂ ਅੱਖਾਂ ਨਾਲ ਦੇਖਦੇ ਹਾਂ ਉਹ ਵੀ ਸਾਡੇ ਅੰਦਰ ਦੇ ਉੱਤੇ ਬਹੁਤ ਗਹਿਰਾ ਅਸਰ ਕਰਦਾ ਹੈ। ਬਾਹਰੋਂ ਰਮਣੀਕ ਦ੍ਰਿਸ਼ ਦੇਖੋ ਅਤੇ ਹਾਲਾਂਕਿ ਹਰਿਆਵਲ ਬਾਹਰ ਹੈ, ਅਤੇ ਮੰਦੇ ਦਾ ਅੰਦਰ ਆਪਣੇ ਆਪ ਹੀ ਖੇੜੇ ਵੀ ਚਲਾ ਜਾਂਦਾ। ਇਹਦਾ ਮਤਲਬ ਬਾਹਰ ਦੀ ਪ੍ਰਕਿਰਤੀ ਨੇ, ਬਾਹਰ ਦੀ ਪ੍ਰਕਿਰਤੀ ਨੇ ਉਹਦੇ ਮਨ ਉੱਤੇ ਵੀ ਆਪਣਾ ਪ੍ਰਭਾਵ ਪਾਇਆ। ਇੱਥੋਂ ਤੱਕ ਮੈਂ ਹੈਰਾਨ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਾਂ ਉਸ ਬੰਦੇ ਦੇ ਮੱਥੇ ਵੀ ਨਾ ਕੋਈ ਲੱਗੇ ਜਿਹਨੂੰ ਦੇਖਦਿਆਂ ਸਾਰ ਅੰਦਰੋਂ ਰੱਬ ਭੁੱਲ ਜਾਏ, ਕਿਉਂਕਿ ਉਹਨੂੰ ਵੇਖਣਾ ਵੀ ਅੰਦਰ ਨੂੰ ਸਪਰਸ਼ ਕਰਦਾ। ਤਾਂ ਹੀ ਸਤਿਗੁਰੂ ਨੇ ਕਿਹਾ, ਹਜ਼ੂਰ ਦੇ ਅੰਮ੍ਰਿਤ ਬਚਨ ਨੇ ਅਸੀਂ ਪੜ੍ਹਦੇ ਹਾਂ, ਸਾਕਤ ਸੰਗ ਨਾ ਕੀਜੀਏ ਦੂਰਾਂ ਜਾਈਏ ਭਾਗ। ਪਰ ਦੂਜੇ ਪਾਸੇ ਇੱਥੋਂ ਤੱਕ ਸ਼ਬਦ ਵਰਤੇ ਕਿ ਕੁਝ ਐਸੀਆਂ ਪਵਿੱਤਰ ਰੂਹਾਂ ਨੇ ਜਿਨ੍ਹਾਂ ਦੇ ਸਿਰਫ ਅੱਖਾਂ ਨਾਲ ਦਰਸ਼ਨ ਕੀਤੇ ਅੰਦਰੋਂ ਮੈਲ ਨਿਕਲ ਜਾਂਦੀ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ, ਜਾਂ ਕਹਿ ਦਰਸ਼ ਪਾਪ ਕੋਟ ਉਤਾਰੈ। ਉਹਨਾਂ ਦਾ ਦਰਸ਼ਨ ਅੰਦਰ ਦੇ ਪਾਪ ਦੂਰ ਕਰਦਾ। ਸਤਿਗੁਰੂ ਬਚਨ ਕਰ ਰਹੇ ਨੇ ਦਰਸ਼ਨ ਪਰਸਨ, ਅਤੇ ਇਹਦੇ ਨਾਲ ਮਿਲੇਗਾ ਕੀ, ਦੋ ਸ਼ਬਦ ਨੇ ਸਰਸਨ ਅਤੇ ਖਰਸਨ। ਵੈਸੇ ਇਹਦਾ ਪਾਠ ਭਾਵੇਂ ਅਸੀਂ ਸਰਸਨ ਕਰਨੇ, ਜਿਵੇਂ ਪਾਠ ਹੁੰਦਾ ਸਰਸੇ, ਅਸਲ 'ਚ ਤਾਂ ਸ਼ਬਦ ਕਹਿ ਸਰਸੇ, ਰਸ ਸਹਿਤ, ਰਸ ਸਮੇਤ, ਰਸ ਸੰਯੁਗਤ। ਸਤਿਗੁਰੂ ਕਹਿੰਦੇ ਨੇ ਦਰਸਨ ਪਰਸਨ ਸਰਸਨ ਖਰਸਨ, ਜਿਸ ਨੇ ਬਾਣੀ ਦੇ ਦਰਸ਼ਨ ਕੀਤੇ, ਜਿਸ ਨੂੰ ਬਾਣੀ ਸਪਰਸ਼ ਕਰ ਗਈ, ਉਹਦੇ ਅੰਦਰ ਨਾਮ ਦਾ ਰਸ ਭਰਿਆ ਗਿਆ ਅਤੇ ਉਹਦੇ ਅੰਦਰ ਸਦੀਵ ਕਾਲ ਵਾਸਤੇ ਆਨੰਦ ਆ ਗਿਆ। ਦਰਸ਼ਨ ਪਰਸਨ ਸਰਸਨ ਹਰਸਨ, ਮਹਾਰਾਜ ਕਹਿੰਦੇ ਨੇ ਇਹ ਆਮ ਲਫ਼ਜ਼ ਨਹੀਂ, ਰੰਗ ਰੰਗੀ ਕਰਤਾਰੀ ਦੇ, ਕਰਤਾਰ ਦੇ ਰੰਗ 'ਚ ਰੰਗੀ ਹੈ ਬਾਣੀ। ਅਤੇ ਅੱਗੇ ਦੇਖੋ, ਜਦੋਂ ਕਿਸੇ ਚੀਜ਼ ਦੇ ਬਹੁਤ ਗੁਣ ਦੱਸੀਏ, ਅਤੇ ਕਈ ਵਾਰੀ ਬੰਦਾ ਨਾ ਮੰਨੇ ਅਤੇ ਕਿਹਾ ਜਾਂਦਾ ਹੈ ਤੂੰ ਇੱਕ ਵਾਰੀ ਤਜ਼ਰਬਾ ਤਾਂ ਕਰ, ਇੱਕ ਵਾਰੀ ਅਜ਼ਮਾ ਕੇ ਤਾਂ ਦੇਖ। ਸਤਿਗੁਰੂ ਕਹਿੰਦੇ ਨੇ ਇੱਕ ਵਾਰੀ ਅਜ਼ਮਾ, ਤੂੰ ਇੱਕ ਖਿਨ ਬਾਣੀ ਨਾਲ ਜੁੜੇਗਾ, ਤੇਰੀ ਪਹੁੰਚ ਗੁਰੂ ਤੱਕ ਬਣ ਜਾਏਗੀ। ਜੇ ਹਰ ਵੇਲੇ ਜੁੜ ਜਾਏਗਾ ਤਾਂ ਤੇਰੇ ਅੰਦਰੋਂ ਜਮਾਂ ਦਾ ਭੈ ਖਤਮ ਹੋ ਜਾਏਗਾ। ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਔਰ ਖਾਰੀ ਰੇ। ਸਹਿ ਕਹਿੰਦੇ ਨੇ ਆਪਾਂ ਤਾਂ ਆਪਣੇ ਗਲੇ ਦਾ, ਹਾਲਾਂਕਿ ਔਰ ਖਾਰੀ ਦਾ ਅਰਥ ਖਿਰਦੇ ਦਾ ਖਾਰ, ਖਿਰਦੇ ਦਾ ਸ਼ਿੰਗਾਰ ਕਹਿੰਦੇ। ਪਰ ਮੈਨੂੰ ਇੰਜ ਲੱਗਦਾ ਸਤਿਗੁਰੂ ਨੇ ਦੋ ਸ਼ਬਦ ਵਰਤੇ, ਇੱਕ ਕੰਠ ਅਤੇ ਦੂਜਾ ਔਰ। ਕੰਠ ਦਾ ਅਰਥ ਹੈ ਗਲਾ ਅਤੇ ਔਰ ਦਾ ਅਰਥ ਹੈ ਖਿਰਦਾ। ਜਿੰਨੀ ਦੇਰ ਤੱਕ ਗਲੇ ਵਿੱਚ ਜਾਪ ਨਹੀਂ ਜਾਂਦਾ, ਉਨੀ ਦੇਰ ਤੱਕ ਖਿਰਦੇ ਵਿੱਚ ਕਿਵੇਂ ਜਾਏਗਾ। ਕਹਿੰਦੇ ਨੇ ਅਸੀਂ ਆਪਣੇ ਗਲੇ ਦਾ ਸ਼ਿੰਗਾਰ, ਆਪਣੇ ਖਿਰਦੇ ਦਾ ਸ਼ਿੰਗਾਰ ਗੁਰੂ ਕੀ ਬਾਣੀ ਨੂੰ ਬਣਾਇਆ ਹੈ। ਭਾਈ ਸਾਹਿਬ ਨੇ ਕੀਰਤਨ ਕੀਤਾ, ਰਾਤ ਅਸੀਂ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਇੱਕ ਪੌੜੀ ਨੂੰ ਆਧਾਰ ਬਣਾ ਕੇ ਵਿਚਾਰ ਪ੍ਰਾਰੰਭ ਕੀਤੀ ਸੀ। ਉਸ ਪੌੜੀ ਦਾ ਪਾਠ ਦਾਸ ਜ਼ਰੂਰ ਕਰ ਦਿੰਦਾ ਤੇ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਆਪਾਂ ਵਿਚਾਰ ਦੀ ਸੰਪੰਨਤਾ ਕਰਾਂਗੇ। ਉਹ ਪੌੜੀ ਸੀ ਕਿ ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤੇ ਹਾਂ, ਧੰਨ ਧੰਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਦੇ ਹਾਂ, ਧੰਨ ਧੰਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਦੇ ਹਾਂ, ਧੰਨ ਧੰਨ ਭਾਗ ਤਿੰਨਾ ਗੁਰਮੁਖਾਂ ਗੁਰ ਸਿੱਖ ਲੈ ਮਨ ਜਿਣਦੇ ਹਾਂ, ਤੇ ਅਖੀਰਲੇ ਬਚਨ ਸਨ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਹਾਂ। ਤਿੰਨ ਤੁਕਾਂ ਦੀ ਵਿਚਾਰ ਰਾਤ ਦੇ ਦੀਵਾਨ ਵਿੱਚ ਆਪਾਂ ਕਰ ਚੁੱਕੇ ਹਾਂ। ਉਸ ਲੜੀ ਨੂੰ ਜੋੜਨ ਦੇ ਲਈ ਮੈਂ ਇੱਕ ਬੇਨਤੀ ਕਰਾਂਗਾ ਕਿ ਭਗਤ ਸਾਧ ਗੁਰਮੁਖ ਆਦਿਕ ਸ਼ਬਦ ਇਹ ਜਿਤਨੇ ਬਾਣੀ ਚਾਏ ਨੇ ਇਹ ਕੇਵਲ ਅੱਖਰ ਨਹੀਂ, ਇਹਨਾਂ ਲਫਜ਼ਾਂ ਦੇ ਵਿੱਚ ਪਿੱਛੇ ਬਹੁਤ ਵੱਡਾ ਜੀਵਨ ਹੈ। ਆਓ ਇਹਨਾਂ ਪਵਿੱਤਰ ਬਚਨਾਂ ਨੂੰ ਆਪਾਂ ਵਿਚਾਰ ਸਕੀਏ। ਆਪ ਜੀ ਇਕਾਗਰਤਾ ਬਖਸ਼ਿਓ, ਕਿਉਂਕਿ ਜੇ ਸਰੋਤਾਂ ਟਿਕਾ ਵਿੱਚ ਨਾ ਹੋਵੇ ਤੇ ਵਕਤੇ ਦਾ ਟਿਕਾ ਛੇਤੀ ਕੀਤਿਆਂ ਬਣਦਾ ਨਹੀਂ। ਜੇ ਮੈਨੂੰ ਯਾਦ ਹੈ ਰੋਪੜ ਇੱਕ ਵਾਰੀ ਬਹੁਤ ਉੱਚ ਕੀਤੀ ਕੋਟੀ ਦੇ ਰਾਗੀ ਸਿੰਘ ਆਏ ਤੇ ਕਲਾਸੀਕਲ ਰਾਗਾਂ ਦੇ ਮਾਹਿਰ ਸਨ। ਉਹਨਾਂ ਤੋਂ ਪਹਿਲਾਂ ਕਿਸੇ ਬੇਸੁਰੇ ਬੰਦੇ ਨੂੰ ਲਾ ਦਿੱਤਾ ਜੀ। ਉਹ ਜਦੋਂ ਸਕੱਤਰ ਸਾਹਿਬ ਨੇ ਅਨਾਊਂਸ ਕੀਤਾ, ਉਹ ਜਿਹੜੇ ਮੇਨ ਸਨ ਕੀਰਤਨ ਕਰਨ ਵਾਲੇ, ਉਹਨਾਂ ਹੱਥ ਜੋੜ ਕੇ ਕਿਹਾ, ਗੁਰਮੁਖੋ ਮੇਰੇ ਤੋਂ ਕੀਰਤਨ ਨਹੀਂ ਹੋ ਸਕਣਾ, ਕੋਈ ਕੀਰਤਨ ਦਾ ਸ਼ਬਦ ਸੁਰ ਵਾਲੇ ਤੋਂ ਪਹਿਲਾਂ ਪੜਾਓ। ਉਹਨਾਂ ਕਿਹਾ ਵੀ ਕਿਉਂ? ਕਹਿਣ ਲੱਗੇ ਮੇਰਾ ਅੰਦਰ ਇੰਨਾ ਸੂਖਸ਼ਮ ਹੈ, ਇਹਦੀਆਂ ਬੇਸੁਰਾਂ ਨੇ ਮੇਰੇ ਉੱਤੇ ਇੰਨਾ ਕੁ ਅਸਰ ਕਰ ਦਿੱਤਾ ਕਿਤੇ ਕੀਰਤਨ ਕਰਦਿਆਂ ਕਰਦਿਆਂ ਮੈਂ ਵੀ ਬੇਸੁਰਾਂ ਨਾ ਹੋ ਜਾਵਾਂ। ਕਿਉਂਕਿ ਵਕਤਾ ਤੇ ਸਰੋਤਾ ਉਹਦਾ ਆਪਸੀ ਬੜਾ ਤਾਲਮੇਲ ਹੈ। ਕਿਰਪਾ ਕਰਕੇ ਇਕਾਗਰਤਾ ਬਖਸ਼ਿਓ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਤ ਦੇ ਦੀਵਾਨ ਵਿੱਚ ਅਸੀਂ ਪਵਿੱਤਰ ਇਸ ਤੁਕ ਬਾਰੇ ਵਿਚਾਰ ਰਹੇ ਸਾਂ, ਧੰਨ ਧੰਨ ਭਾਗ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਦੇ ਹਾਂ। ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧ ਲਿਆ ਹੈ ਉਹਨਾਂ ਦੇ ਭਾਗ ਵੀ ਉੱਤਮ, ਪਰਮਾਤਮਾ ਦਾ ਕੀਰਤਨ ਕਰਦੇ ਕਰਦੇ ਉਹ ਗੁਣਾਂ ਦੀ ਖਾਣ ਬਣ ਗਏ। ਗੁਰੂ ਘਰ ਦੇ ਅੰਦਰ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਜਪ, ਸੇਵਾ, ਸਿਮਰਨ, ਆਰਾਧਨਾ, ਧਿਆਉਣਾ ਇਹ ਸਾਰੀਆਂ ਚੀਜ਼ਾਂ ਪ੍ਰਵਾਨ ਨੇ। ਪਰ ਮੈਂ ਬੇਨਤੀ ਕਰਾਂਗਾ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੁਛ ਕੁ ਹਿੱਸਾ ਛੱਡ ਕੇ ਸਾਰੀ ਬਾਣੀ ਵਿੱਚ ਕੇਵਲ ਪਰਮਾਤਮਾ ਨੂੰ ਗਾਇਆ ਹੀ ਗਿਆ ਹੈ। ਵਾਰਤਕ ਨਹੀਂ, ਕਾਵਕ ਰੂਪ ਹੈ। ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਜੋ ਹੁਣ ਅਸੀਂ ਦਰਸ਼ਨ ਕਰਨੇ, ਇੱਕ ਅੰਗ ਤੋਂ ਲੈ ਕੇ 13 ਅੰਗ ਤੱਕ ਉਸ ਵਕਤ ਦਾ ਰੋਜ਼ ਦਾ ਸਿੱਖ ਦਾ ਨੇਮ ਸੀ। ਜਪ, ਸੋ ਦਰ, ਸੋ ਪੁਰਖ ਤੇ ਸੋਹਿਲਾ ਸਾਹਿਬ। ਜਪਜੀ ਸਾਹਿਬ ਦੀ ਬਾਣੀ ਤੋਂ ਬਾਅਦ ਸੋਦਰ ਦੇ ਸਰਲੇਖ ਥੱਲੇ 5 ਸ਼ਬਦ ਨੇ, ਸੋ ਪੁਰਖ ਦੇ ਸਰਲੇਖ ਥੱਲੇ 4 ਸ਼ਬਦ ਨੇ ਤੇ ਸੋਹਿਲਾ ਸਾਹਿਬ ਉਹਦੇ ਸਰਲੇਖ ਦੇ ਥੱਲੇ 5 ਸ਼ਬਦ ਨੇ। 13 ਅੰਗ ਤੱਕ ਜਪਜੀ ਸਾਹਿਬ ਉੱਪਰ ਕਿਸੇ ਵੀ ਰਾਗ ਦੀ ਬੰਦਿਸ਼ ਨਹੀਂ। ਉਹਨੂੰ ਗਾਉਣ ਦਾ ਜ਼ਿਕਰ ਨਹੀਂ ਕੀਤਾ, ਉਹਨੂੰ ਜਪਣ ਦਾ ਜ਼ਿਕਰ ਕੀਤਾ। ਇਹੀ ਕਿ ਪੁਰਾਣੇ ਗੁਰਮੁਖ ਵਿਦਵਾਨ ਜਿਹਨੂੰ ਮਾਲਾ ਮੰਤਰ ਵੀ ਸ਼ਬਦ ਵਰਤਦੇ ਸਨ, ਮੈਂ ਗੁਰਮਤ ਵਿਦਵਾਨ ਸ਼ਬਦ ਵਰਤੇ। ਇਹਦਾ ਸੰਬੰਧ ਜਪਣ ਨਾਲ ਹੈ, ਭਾਵੇਂ ਕਿ ਅੱਜ ਸਾਡੇ ਸੱਜਣ ਇਸ ਨੂੰ ਗਾਉਣ ਲੱਗ ਪਏ ਨੇ। ਗੱਲ ਧਿਆਨ ਨਾਲ ਸੁਣਿਓ, ਸਤਿਗੁਰੂ ਨੇ ਉੱਤੇ ਜਪ ਸਰਲੇਖ ਦਿੱਤਾ, ਗਾਉਣ ਲਈ ਨਹੀਂ ਕਿਹਾ। ਇਹ ਪੜ੍ਹਨ ਵਾਸਤੇ ਵੇ, ਇਹ ਜਪਣ ਵਾਸਤੇ ਵੇ। ਹਾਂ, ਸੋਦਰ ਦੇ ਜਿਹੜੇ 5 ਸ਼ਬਦ ਨੇ ਉਹ ਰਾਗ ਦੀ ਬੰਦਿਸ਼ ਵਿੱਚ ਨੇ। ਜਿਹੜੇ ਸੋ ਪੁਰਖ ਦੇ ਸਰਲੇਖ ਵੱਖਰੇ ਨੇ, ਸੋਦਰ ਨਾਲ ਸੋ ਪੁਰਖ ਦਾ ਸਰਲੇਖ ਨਹੀਂ। ਸੋ ਪੁਰਖ ਦੇ ਸਰਲੇਖ ਥੱਲੇ 4 ਸ਼ਬਦ ਨੇ, ਇੱਕ ਸੋ ਪੁਰਖ, ਦੂਸਰਾ ਤੂੰ ਕਰਤਾ ਸਚਿਆਰ, ਤੀਜਾ ਤਿਤ ਸਰਵਰੜੈ ਭਈਲੇ ਨਿਵਾਸਾ ਤੇ ਚੌਥਾ ਭਈ ਪ੍ਰਾਪਤ ਮਾਨਖ ਦੇ ਖੁਰੀਆ। ਇਹਨਾਂ ਸ਼ਬਦਾਂ ਦੇ ਉੱਤੇ ਇਉਂ ਕਹਿ ਲਓ ਕਿ ਸੌ ਦਰ ਦੇ ਜਿਹੜੇ ਨੌ ਸ਼ਬਦ ਨੇ ਉਹਨਾਂ ਉੱਪਰ ਰਾਗ ਦੀ ਬੰਦਿਸ਼ ਹੈ ਸੋਹਿਲਾ ਸਾਹਿਬ 'ਤੇ, ਪਰ ਗੁਰੂ ਗ੍ਰੰਥ ਸਾਹਿਬ ਦੇ 13 ਅੰਗ ਤੋਂ ਲੈ ਕੇ 1357 ਅੰਗ ਤੱਕ ਸਾਰੀ ਦੀ ਸਾਰੀ ਬਾਣੀ ਜਿਹੜੀ ਉਹਦੇ ਉੱਤੇ ਰਾਗ ਦੀ ਬੰਦਿਸ਼ ਹੈ ਕਿ ਇਹਨੂੰ ਇਸ ਰਾਗ 'ਚ ਗਾਣਾ ਹੈ। 13 ਅੰਗ ਤੋਂ ਲੈ ਕੇ 1357 ਅੰਗ ਤੱਕ, 1357 ਤੋਂ ਲੈ ਕੇ 1430 ਅੰਗ ਤੱਕ ਕਿਸੇ ਵੀ ਰਾਗ ਦੀ ਬੰਦਿਸ਼ ਨਹੀਂ। ਈਵਨ ਕਿ ਰਾਗ ਮਾਲਾ ਉੱਤੇ ਵੀ ਬੰਦਿਸ਼ ਨਹੀਂ ਕਿ ਇਸ ਨੂੰ ਕਿਸ ਰਾਗ ਦੇ ਵਿੱਚ ਗਾਣਾ ਹੈ। ਸਿਰਫ ਰਾਗ ਮਾਲਾ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ। 13 ਅੰਗ ਤੋਂ ਲੈ ਕੇ ਮੈਂ ਬੇਨਤੀ ਕਰਾਂ 1357 ਤੱਕ ਗਾਉਣ ਦਾ ਜ਼ਿਕਰ ਕੀਤਾ, ਪਰ ਜਿਸ ਉੱਪਰ ਪਾਬੰਦੀ ਨਹੀਂ, ਜਿਵੇਂ ਸ਼ਲੋਕ ਵਾਰਾਂ ਤੇ ਵਧੀਕ ਨੇ ਉਹ ਗਾਏ ਜਾਂਦੇ, ਭੱਟਾਂ ਦੇ ਸਵਈਏ ਨੇ, ਕਿਸੇ ਰਾਗ ਦੀ ਪਾਬੰਦੀ ਨਹੀਂ, ਇਸ ਰਾਗ 'ਚ ਗਾਓ। ਹੁਣੇ ਭਾਈ ਸਾਹਿਬ ਅਖੀਰ ਭੱਟ ਸਾਹਿਬਾਨ ਦਾ ਸਵਈਆ ਗਾਇਨ ਕਰਕੇ ਗਏ, ਮੈਂ ਪ੍ਰਕਰਨ 'ਚ ਰਹਾਂਗਾ। ਪਿਆਰਿਓ, ਸਭ ਤੋਂ ਵੱਡੀ ਦਾਤ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਪਰਮਾਤਮਾ ਦਾ ਕੀਰਤਨ ਹੈ, ਉਸ ਨੂੰ ਤੂੰ ਗਾ। ਅਤੇ ਚੇਤੇ ਰੱਖੋ, ਗਾਉਣਾ ਅਤੇ ਕਵਿਤਾ ਇਹਦਾ ਜਨਮ ਚਾਹ ਵਿੱਚੋਂ ਹੁੰਦਾ ਹੈ, ਮਜਬੂਰੀ ਵਿੱਚੋਂ ਨਹੀਂ। ਅੱਜ ਤੱਕ ਪੂਰਬ ਦੀ ਧਰਤੀ 'ਤੇ, ਮੈਂ ਪੱਛਮ ਦਾ ਜ਼ਿਕਰ ਨਹੀਂ ਕਰਾਂਗਾ, ਹਜ਼ਰਤ ਮੁਹੰਮਦ ਸਾਹਿਬ ਜਾਂ ਈਸਾ ਜਾਂ ਮੂਸਾ, ਪੂਰਬ ਦੀ ਧਰਤੀ 'ਤੇ ਜਿਤਨੇ ਵੀ ਅਵਤਾਰੀ ਪੁਰਖ ਹੋਏ ਨੇ ਉਹਨਾਂ ਦਾ ਸੰਗੀਤ ਨਾਲ ਬੜਾ ਸੰਬੰਧ ਸੀ। ਵੇਖੋ, ਹਿੰਦੁਸਤਾਨ ਵਿੱਚ ਅੱਜ ਵੀ ਕ੍ਰਿਸ਼ਨ ਦੀ ਮੂਰਤ ਬਣਾਈ ਜਾਂਦੀ ਅਤੇ ਅਸੀਂ ਦੇਖਦੇ ਹਾਂ ਉਹਦੇ ਲਈ ਇੱਕ ਸ਼ਬਦ ਮੁਰਲੀਧਰ ਵਰਤਿਆ ਹੈ, ਜਿਵੇਂ ਭਾਵੇਂ ਉਹਨੂੰ ਮੁਰਾਰੀ ਕਿਹਾ, ਸਾਵਲ ਸੁੰਦਰ ਵੀ ਸ਼ਬਦ ਵਰਤਿਆ, ਕ੍ਰਿਸ਼ਨਾ ਸ਼ਬਦ ਵੀ ਵਰਤਿਆ। ਅਸਲ ਵਿੱਚ ਕ੍ਰਿਸ਼ਨ ਦੇ ਅਰਥ ਵੀ ਇਹ ਨੇ ਕਿ ਜਿਹਦੇ ਤਨ ਦਾ ਰੰਗ ਕਾਲਾ ਹੋਵੇ, ਕ੍ਰਿਸ਼ਨ ਦਾ ਅਖਰੀ ਅਰਥ ਹੈ ਸਾਂਵਲਾ, ਪਰ ਉਹਨਾਂ ਨੂੰ ਮੁਰਲੀਧਰ ਕਿਹਾ ਗਿਆ ਕਿਉਂਕਿ ਉਹਨਾਂ ਨੂੰ ਵੀ ਸੰਗੀਤ ਦੀ ਇੱਕ ਲੋੜ ਹੈ, ਉਹ ਵੀ ਸੰਗੀਤ ਨਾਲ ਜੁੜੇ। ਅਸੀਂ ਸਰਸਵਤੀ ਦੀ ਜਦੋਂ ਤਸਵੀਰ ਦੇਖਦੇ, ਉਹਦੇ ਹੱਥ ਵਿੱਚ ਸਾਨੂੰ ਵੀਣਾ ਨਜ਼ਰ ਆਉਂਦੀ, ਨਾਰਦ ਨੂੰ ਅਸੀਂ ਦੇਖਦੇ ਹਾਂ ਉਹਦੇ ਹੱਥ ਵਿੱਚ ਇੱਕ ਤਾਰਾ ਵਰਤ ਦਿੱਤਾ, ਇੱਥੋਂ ਤੱਕ ਕਿ ਸ਼ਿਵਜੀ ਨੂੰ ਮੌਤ ਦਾ ਦੇਵਤਾ ਮੰਨਿਆ, ਜਦੋਂ ਉਹਦੀ ਮੂਰਤ ਬਣਾਉਂਦੇ ਨੇ ਸੰਖ ਉਹਦੇ ਹੱਥ ਵਿੱਚ ਵੀ ਪਕੜਾਇਆ ਹੋਇਆ। ਇਹ ਸੰਗੀਤ ਨਾਲ ਜੁੜੇ ਹੋਏ। ਗੁਰੂ ਨਾਨਕ ਸਾਹਿਬ ਨੇ ਸਾਡੇ 'ਤੇ ਤਰਸ ਕੀਤਾ, ਉਹਨਾਂ ਨੇ ਰੱਬੀ ਬਾਣੀ ਜਿਹੜੀ ਉਹਨੂੰ ਗਾਇਆ, ਉਹਨਾਂ ਅੰਦਰ ਸ਼ਬਦ ਦਾ ਪ੍ਰਕਾਸ਼ ਹੋਇਆ, ਉਹਨਾਂ ਕੀਰਤਨ ਕੀਤਾ। ਅਤੇ ਇੱਕ ਹੋਰ ਬੇਨਤੀ ਕਰਾਂ, ਅਸੀਂ ਕੀਰਤਨ ਸਿੱਖਣੇ ਹਾਂ ਅਤੇ ਚਾਹੀਦਾ ਸਿੱਖਣਾ, ਪਰ ਕੀਰਤਨ ਰੱਬ ਦੀ ਉਹ ਅਮੋਲਕ ਦਾਤ ਹੈ ਜਿਸ ਨਾਲ ਮੇਰਾ ਖਿਆਲ ਗੁਰਮਤ ਦੇ ਜਿਤਨੀ ਵੀ ਸਾਧਨਾ ਹੈ, ਕੀਰਤਨ ਦੀ ਸਾਧਨਾ ਤੋਂ ਉੱਚੀ ਕੋਈ ਵੀ ਸਾਧਨਾ ਨਹੀਂ। ਮੈਂ ਫਿਰ ਬੇਨਤੀ ਕਰਾਂਗਾ, ਪ੍ਰਭ ਕਾ ਸਿਮਰਨ ਸਭ 'ਤੇ ਉੱਚਾ ਹੈ, ਗੁਰਸੇਵਾ ਤਪਾਂ ਸਿਰ ਤਪ ਸਾਰ ਹੈ, ਪਰ ਕੀਰਤਨ ਉਹ ਕਰਮ ਹੈ ਜਿਸ ਕਰਮ ਦਾ ਮੁਕਾਬਲਾ ਕੋਈ ਵੀ ਪਰਮਾਰਥ ਦਾ ਕਰਮ ਨਹੀਂ ਕਰ ਸਕਦਾ। ਮੈਨੂੰ ਤਲਵਾੜਾ ਸਾਹਿਬ ਦੀ ਇੱਕ ਗੱਲ ਯਾਦ ਆਉਂਦੀ ਹੈ, ਇੱਕ ਵਾਰ ਬੈਠਿਆਂ ਉਹਨਾਂ ਕਿਹਾ ਸੀ ਕਿ ਜਿਸ ਘਰ ਵਿੱਚ ਵਾਜਾ ਤਬਲਾ ਚਲਾ ਜਾਏਗਾ ਉਸ ਘਰ ਵਿੱਚੋਂ ਕਦੀ ਗੁਰੂ ਨਾਨਕ ਦੀ ਸਿੱਖੀ ਨਹੀਂ ਜਾ ਸਕਦੀ, ਜਿੱਥੇ ਕੀਰਤਨ ਆ ਗਿਆ। ਹੁਣ ਸਤਿਗੁਰੂ ਨੇ ਕਿਹਾ ਉਹ ਸਾਧ ਜਨ ਧੰਤਾ ਯੋਗ ਜਿਹੜੇ ਕੀਰਤਨ ਕਰ ਕਰਕੇ ਗੁਣੀ ਜਨ ਬਣ ਗਏ। ਕੀਰਤਨ ਅਸਲ 'ਚ ਹੈ ਕਿ ਅਸੀਂ ਸ਼ਬਦ ਨੂੰ ਲੈ ਵਿੱਚ, ਸੁਰ ਵਿੱਚ ਅਤੇ ਤਾਲ ਵਿੱਚ ਗਾਉਂਦੇ ਹਾਂ। ਮੈਂ ਇੱਕ ਦਿਨ ਪਾਠ ਕਰ ਰਿਹਾ ਸਾਂ ਸੋਲਠ ਰਾਗ ਅਸ਼ਟਪਦੀ ਗੁਰੂ ਅਰਜਨ ਦੇਵ ਜੀ ਦੀ, ਸਰਲੇਖ ਉਹਦਾ ਅਸ਼ਟਪਦੀ ਹੈ ਪਰ ਅਸ਼ਟਪਦੀ ਇੱਕੋ ਹੈ। ਉਹਦੇ ਵਿੱਚ ਸਤਿਗੁਰੂ ਨੇ ਨਾ ਜਿਤਨੇ ਵੀ ਧਰਮ ਦੇ ਕਰਮ ਕੀਤੇ ਜਾਂਦੇ ਨੇ ਇੱਕ ਇੱਕ ਕਰਮ ਦਾ ਜ਼ਿਕਰ ਕਰਕੇ ਅਖੀਰ ਦੱਸਿਆ, ਭਾਈ ਸਭ ਤੋਂ ਸ਼੍ਰੋਮਣੀ ਕਰਮ ਕੀ ਹੈ। ਉਹ ਅਸ਼ਟਪਦੀ ਮੈਂ ਪੂਰੀ ਨਹੀਂ ਪੜ੍ਹਾਂਗਾ ਸਮੇਂ ਦੇ ਲਿਹਾਜ਼ ਨਾਲ, ਉਹ ਅਸ਼ਟਪਦੀ ਪਾਠ ਪੜ੍ਹਿਓ, ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਬਾਂਧੇ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾਂ। ਹੁਣ ਜਦੋਂ ਅਸੀਂ ਤੁਕ ਪੜ੍ਹਾਂਗੇ ਨਾ ਕਿ ਪਿਆਰੇ ਇਨ ਵਿਧ ਮਿਲ ਨਾ ਜਾਈ, ਸਾਰੀ ਅਸ਼ਟਪਦੀ ਦਾ ਇੱਕ ਇੱਕ ਪਦਾ ਜਿਹੜਾ ਉਹਨੂੰ ਪੜ੍ਹਨ ਤੋਂ ਬਾਅਦ ਇਹ ਤੁਕ ਲਾਈ ਜਾਓ, ਇਨ ਵਿਧ ਮਿਲ ਨਾ ਜਾਈ, ਸਾਰੀ ਅਸ਼ਟਪਦੀ 'ਤੇ ਟੁਕੇਗੀ। ਉਹਦੇ ਵਿੱਚ ਮੋਨ ਭਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨਮਾਹੀ, ਜਾਂ ਮਨ ਕਾਮਨਾ ਤੀਰਥ ਜੈ ਬਸਿਓ, ਜੋਗ ਸਿੱਧ ਆਸਨ 84, ਰਾਜ ਲੀਲਾ ਰਾਜਨ ਕੀ ਰਚਨਾ, ਸਾਰਾ ਜ਼ਿਕਰ ਕਰਕੇ ਸਤਿਗੁਰੂ ਕਹਿੰਦੇ ਨੇ ਇਨ ਵਿਧ ਮਿਲ ਨਾ ਜਾਈ। ਧੰਨ ਗੁਰੂ ਅਰਜਨ ਸਾਹਿਬ, ਆਪ ਤਾਂ ਦੱਸ ਦੇਖੋ, ਜਦੋਂ ਅਸੀਂ ਬਾਣੀ ਦਾ ਪਾਠ ਕਰਨੇ मेरे गुरु ने ना कोई शब्द गुरु ग्रंथ साहिब दा ईरखा ते द्वेष दी उपज नहीं। इनू गल ध्यान नाल सुनियो, कोई शब्द गुरु ग्रंथ साहिब दा ईरखा ते द्वेष दी उपज नहीं। असी धर्म दी शब्दावली वरतने आ, कई वारी ईरखा अधीन किसे दे अंदर नू तपाण लई, पर मेरे गुरु ने जे साकत नू भी समझाया है ते झिड़कदिया होया भी अखीरले सतगुरु ने शब्द उन्हों प्यार वाले वरते। मैं ज्यादा डिटेल च नहीं, महाराज तुसी दसो फिर केड़ा कर्म करिए जे इन बिद बिल ना जाई। उस अष्टपदी दियां अखीरलियां तुकां ने हर कीरत साध संगत कै परमात्मा दा कीर्तन, तन तन भाग तिना साध जना हर कीर्तन गाए गुनी जन बंतिया। हर कीरत साध संगत कै सिर करमन कै करम। देखो पहली तुक पढ़ियो, प्यारे इन बिद कर्म मिलन ना जाई मैं किए कर्म अनेकां। अनेकां कर्मां विचों कर्मां सिर कर्म, श्रोमणी कर्म सिर कीर्तन कै। सतगुरु ने फरमाया हर कीर्त साध संगत कै सिर करमन कै करम। ते महाराज सारे कीर्तन क्यों नहीं कर लेंदे? कहिंदे कीर्तन उन्हां नूं नसीब हुंदा है जिन्हां दे मस्तक दे लेख करते ने आप लिखे ने। कीर्तन हर कीर्त साध संगत कै सिर करमन कै करम। कहो नानक तिस भयो प्राप्त जिस पुरब लिखे का लैणा, जिन्हों पुरबला मिलिया। इत्थे एक होर बेनती करा, देखो गुरु नानक साहब जी ने कीर्तन किया। हुण जिहड़ा कीर्तन कै सुरां च आपां करने, कई बार मन च आउंदा असी ठीक है जुगतियां उगतियां लड़ा के कहन लग पैंदे आ। असी सारे पढ़ने गुरु साहब ने इन्हां तो संस्कृत सीखी, इन्हां तो फारसी सीखी, इस थां तो महाराज जी ने यह सीखिया। तो मैं एक दिन मंजी साहब बेनती की भी गुरु रामदास जी का जीवन पढ़ो, उन्होंने संगीत की विद्या कितों लई सी, उन्होंने अंदर राग की विद्या कितों आई। क्योंकि जदों कोई शब्द न जुड़ता है, शब्द का अर्थ नाम, शब्द का अर्थ परमात्मा का मिलाप, जदों कोई शब्द में मिलता है, जिन्हिया भी आत्मक जीवन दियां रहमतां ने शब्द की कमाई नाल अपने आप ही आ जांदियां ने। जिथे शब्द आवेगा उत्थे राग जरूर आवेगा। तां ही सतगुरु ने कहा कि आनंद भया मेरी माए, सतगुरु मैं पाया, सतगुर तां पाया सहज सेती मन वजियां वाधाइयां, राग रतन परवार भरियां। ये जिहड़ियां सूक्ष्म कलावां ने, है तां चित्रकारी सूक्ष्म कला जिन्हों सिख अज पसंद नहीं जे करदे, चेते रखियो, डरदे ने तस्वीर तो। गाउणा एक सूक्ष्म कला है, मूर्ति बनानी एक सूक्ष्म कला है, ड्राइंग करनी एक सूक्ष्म कला। महाराज जी ने कहा कि राग रतन परवार भरियां शब्द गावना हियां, ये शक्तियां अपने आप आ गई। हुण जिहड़ा बाबा जी ने कीर्तन किया वो इस वर्गा कीर्तन, चलो असी स्टेज ते करने आ, असी समय अधीन चल रहे मर्यादा भी चल रहे, पर जो दाता जी ने कीर्तन किया वो एक अद्धे घंटे का कीर्तन नहीं सी। जे हजूर एक शब्द पढ़ते ने ते जन्म साखी कहती है कई पैर गुरु नानक साहब समाधि तो उथान नहीं होंगे, आरंद न बैठे ने। ठीक है भाई बरदाना साहब रबाबी ने, पर पहले कीर्तनीय धन गुरु नानक साहब ने। एक छोटी जी घटना, डॉक्टर बलबीर सिंह PhD लंडन, भाई वीर सिंह उन्होंने भ्राता, उन्होंने एक पुस्तक लिखी सी लम्मी नदर। उस किताब के अंदर जिहड़ा पहला अध्याय पहला चैप्टर है वह है रबाब। उहदे विच उन्हें एक कहानी दित्ती है कि बाबे नानक की रसना तो किया होया कीर्तन की है, कीर्तन सानू की देगा। साध जान वह धनता योग जो कीर्तन करद्या करद्या गुणा की खान बन गया। वह कहिंदे ने अज तो हजार क साल पहला बखारे की धरती ते, बलख बखारे की धरती ते एक विद्वान होया है, उसका असल नाम सी अबू नसर। वह विद्वान बहुत ही गुणा का खजाना सी, वह लिखारी बहुत चंगा सी, वह विद्वता का खजाना सी, वह लिखता सोहना सी, वह गाउंदा बड़े कमाल दा सी, ते तीजी गल उहदे साज वजाउण विच इन्नी मुहारत सी जिवें उह साज वजांदा सी कोई वजा नहीं सी सकदा। उहदा असल च शहर सी फराब, ابو نصر او دا نام سی تے لوکی انہوں حکیم فرابی کہندے سن کیوں او کے حکمت بھی جاندا سی ایک بندے نو رب نے بڑے گن دتے انے گن خون دے باوجود او فقیر سی جو انہوں وظیفہ ملدا سی اپنے تن نرباہ ماتر رکھ کے باقی لوڑ ونداں وچ وڑ دیتا سی امیر لوکاں نو ملن تو کنی کتراندا سی جے کسے راجے مہاراجے نے کہنا تسی میرے گھر آؤ انہیں جواب دے دینا ایک واری ایک علم دوست ودیا نو ہنر نو پیار کرن والا سجن انہیں حکیم فرابی ابو نصر نو اپنے گھر وچ آن دا سدا دتا پر او آیا نہیں میں صرف بینتی کرنی ہے بابے نانک دا شبد اس کیرتن وچ کی طاقت ہے کیڑی عظمت ہے انہوں سدا دتا آیا نہ پر کچھ دن بعد اس امیر دے گھر وچ ایک محفل سجی لوک بہت کٹھے ہوئے تے قدرتی طور تے امیر بندے دا سبند بھی بہت امیراں نال وزیراں نال اچھی پدوی تے بیٹھے ہوئے لوکاں نال سی حکیم فرابی بوے اگوں لنگیا جی انہیں دیکھیا اندر بڑا شروب شرابا آواز آ رہی کپڑے او دے ساد مرادے سن او چلا گیا اندر پرویش کر گیا جدو اندر پرویش کیتا او دے کپڑے دیکھ کے او دے وال کھل رہے ہوئے دیکھ کے جننے لوک سن او دا مذاق اڈان لگے انہوں ویکھ کے ٹچڑا کر لگے انہیں کی کیتا اپنی بغل وچ کپڑے وچ لپیٹ کے ساج رکھیا سی انہیں ساج کڈیا تے سر دبا کے وہ گاؤن لگا جدو انہیں گایا او دے گاؤن دے تصیر انہیں کمال دی سی کہ جننے لوک او دا مذاق اڈان دے پے سن سارے کھڑ کھڑا کے ہسن لگ پے کیونکہ راگ وچے شکتی ہے سنگیت وچے طاقت ہے حالانکہ سپ دے کن نہیں اسی منتے پر جدو بین وجائی جاندی ہے تے زہریلا سپ بھی اس سنگیت نو سن کے او دے اتے نچن لگ پیندا ہے انہیں جدو گایا او دے گاؤن تے وجاؤن وچ اینی تصیر کمال دی سارے لوک مذاق کرن والے کھڑ کھڑا کے ہس پئے انہیں پردہ بدلیا سر بدل کے گایا تے جننے خس دے پے سن اچھی اچھی رون لگ پے اینی طاقت خس دے ہویاں نوں انہیں روا دتا تے جدو اچھی اچھی رون لگے انہیں تیجا پردہ بدلیا سر بدلی تے جننے رون دے پے سن اے خو جی مدہوشی دتی لوک گوڑی نیند بھی ترتی تے ڈگ پئے ترن لگیا نا انہیں کاغذ دا ٹکڑا لیا او عبارت ویسے عربی وچ ہے او دا ترجمہ اردو وچ کیتا ہے سارے لوگ سونگ ہے محفل دے کی بچے کی جوان کیونکہ او دے سنگیت نے ایک ہو جا نشا چڑھا دیتا ہسایا روایا تے سوا دیتا جان لگیا کاغذ تے لکھ گیا کہ آپ نے حکیم فرابی سے ملنا تھا وہ آیا تم نے مذاق اڑایا حکیم تم کو ہنسا کے رلا کے اور سلا کے جا رہا ہے تسی میرا مذاق اڑایا میں تنو ہسا کے رلا کے سوا کے جا رہے ہیں پر چیتے رکھو ایک گھٹنا بغداد دیکھیں ڈاکٹر بلبیر سنگھ لکھ دینے کہ اس گھٹنا تو ہزار کو سال بعد ایک اوتے ہور سجند آ گیا او دے کول بھی ایک ربابی ہے پر او دی تار دے تین پر دے نہیں حکیم فرابی بہت سیانے او گائے کسے نو خسا سکتا ہے کسے محفل نو روا سکتا ہے تے روندیاں خویاں نو سوا سکتا ہے کہن لگے گرو نانک صاحب دے کیرتن وچ ایک چوتھا پڑھدا ہے او کروڑا جنماں دے ستیاں خویاں نو جگا سکتا ہے سوا کوئی بھی سکتا ہے پر او جگا سکتا ہے میں بینتی کراں کہ کیرتن پرماتما دی دات ہے ٹھیک اسی کتھا کرنے میں تے گل کہنا ہونا بیٹھے تسی سارے ویر بھن برا پروار دی طرح تسی سارے سانو بہت کچھ پڑھنا پیندا ہے کئی واری سانو بڑا کچھ اپنے کولو شنگارنا پیندا ہے میں کہنا کیرتنیاں تو کنا کو خوش قسمت ہے تینو کچھ بھی اپنے کولو نہیں پانا پینا جو گرو نانک دی رسنا تو آیا ایک کام کر اونوں چوک کے اپنی رسنا اتے بٹھا لے تینو کچھ بھی ان وچ ملانا پینا تینو تا خبے سجے چرنے نہیں چاہیے تو او جو او دے چوایا تے ایک گل ہور دیکھو گرو دی دے نہ لگی کوئی چیز میں تھے ایک بار بینتی کیتی سی اونوں سکھ تار نہیں جے کردا جے گرو گوبند سنگھ دے جوڑے گرو نانک صاحب دیاں کھڑاواں گرو ارجن دیو دے بستر گرو ہرگوبند صاحب دے چولے ਗੁਰੂ ਗੋਬਿੰਦ ਸਿੰਘ ਦੇ ਚੋਲੇ, ਗੁਰੂ ਗੋਬਿੰਦ ਸਿੰਘ ਦੇ ਸ਼ਸਤਰ। ਵੱਡੇ ਤੋਂ ਵੱਡਾ ਸਿੱਖ ਜੀਵਨ ਵਾਲਾ ਹੋਵੇ, ਕਿਸੇ ਦੀ ਤਾਕਤ ਨਹੀਂ ਕਿ ਗੁਰੂ ਗੋਬਿੰਦ ਸਿੰਘ ਦਾ ਜੋੜਾ ਆਪਣੇ ਪੈਰੀ ਪਾ ਲੈ। ਪਾ ਕੇ ਦਿਖਾਏ ਤਾਂ ਸੀ, ਸਿੱਖ ਬਰਦਾਸ਼ਤ ਕਰਨਗੇ? ਗੁਰੂ ਨਾਨਕ ਸਾਹਿਬ ਦੇ ਖੜਾਵਾਂ ਕੋਈ ਪਾ ਸਕਦਾ? ਸਿੱਖ ਗੁਰੂ ਦੇ ਤਨ ਨਾਲ ਲੱਗੇ ਹੋਏ ਕੱਪੜੇ ਨੂੰ ਨਹੀਂ ਪਾ ਸਕਦਾ, ਕਿਉਂਕਿ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸਿੱਖ ਗੁਰੂ ਦੇ ਸਿਰ ਤੇ ਬੱਜੀ ਹੋਈ ਪੱਗ ਨੂੰ ਆਪਣੇ ਸਿਰ ਤੇ ਨਹੀਂ ਬੰਨੇਗਾ। ਗੁਰਸਿੱਖ ਗੁਰੂ ਦੇ ਸ਼ਸਤਰਾਂ ਦੇ ਦਰਸ਼ਨ ਤਾਂ ਹੱਥ ਪਕੜ ਕੇ ਕਰੇਗਾ, ਪਰ ਵਰਤੋਂ ਨਹੀਂ ਕਰੇਗਾ। ਤੂੰ ਗੁਰੂ ਦੇ ਕੱਪੜੇ, ਜੋੜੇ, ਸ਼ਸਤਰ ਨਹੀਂ ਵਰਤ ਸਕਦਾ, ਕਿਉਂਕਿ ਉਹ ਦੇਹ ਦੀਆਂ ਚੀਜ਼ਾਂ ਨੇ। ਸ਼ਬਦ ਗੁਰੂ ਦਾ ਹਿਰਦੈ। ਗੁਰੂ ਨੇ ਕਿਹਾ ਜਿਵੇਂ ਮੈਂ ਗਾਏ ਤੈਨੂੰ ਲਿਖ ਕੇ ਦੇ ਜਾਂਦਾ, ਤੂੰ ਇਸੇ ਤਰ੍ਹਾਂ ਬਾਣੀ ਗਾਈ, ਤੇਰਾ ਪਾਰ ਉਤਾਰਾ ਹੋ ਜਾਏਗਾ। ਬਾਣੀ ਗਾਈ ਜਾ ਸਕਦੀ, ਬਾਹਰ ਦੀਆਂ ਲੱਗੀਆਂ ਹੋਈਆਂ ਚੀਜ਼ਾਂ ਤਨ ਤੇ ਨਹੀਂ ਪਾਉਂਦੇ। ਸਤਿਗੁਰੂ ਬਚਨ ਕਰ ਰਹੇ ਸਨ ਕਿ ਤਨ ਤਨ ਭਾਗ ਤਿੰਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ। ਕੀਰਤਨ ਕਰਦੇ ਕਰਦੇ ਗੁਣਾਂ ਦੀ ਖਾਣ ਬਣ ਗਏ। ਇਸ ਤੋਂ ਅਗਲੀ ਤੁਕ ਹੈ ਕਿ ਤਨ ਤਨ ਭਾਗ ਤਿੰਨਾ ਗੁਰਮੁਖਾਂ, ਉਹਨਾਂ ਗੁਰਮੁਖਾਂ ਦੇ ਭਾਗ ਧੰਤਾ ਯੋਗ। ਕਿੰਨਾ ਦੇ ਭਾਈ? ਇੱਥੇ ਸ਼ਬਦ ਪਾਠ ਹੈ ਗੁਰ ਸਿੱਖ ਵੱਖਰਾ ਵੱਖਰਾ, ਇਕੱਠਾ ਪਾਠ ਨਹੀਂ। ਗੁਰ ਸਿੱਖ ਲੈ, ਉਹਨਾਂ ਗੁਰਮੁਖਾਂ ਦੇ ਭਾਗ ਬਹੁਤ ਉੱਚੇ ਜਿਨ੍ਹਾਂ ਨੇ ਗੁਰੂ ਦੀ ਸਿੱਖ ਲਈ, ਕਿਉਂਕਿ ਇੱਥੇ ਸਿੱਖ ਦਰ ਤੇ ਸਿੱਖਿਆ। ਤਨ ਤਨ ਭਾਗ ਤਿੰਨਾਂ ਗੁਰਮੁਖਾਂ, ਗੁਰ ਸਿੱਖ ਲੈ, ਗੁਰੂ ਦੀ ਸਿੱਖਿਆ ਲੈ ਕੇ ਮਨ ਜਿਣਤਿਆਂ, ਜਿਹੜਾ ਮਨ ਕਿਸੇ ਤੋਂ ਨਾ ਜਿੱਤਿਆ ਗਿਆ, ਗੁਰੂ ਦੀ ਸਿੱਖਿਆ ਨਾਲ ਗੁਰਮੁਖ ਨੇ ਆਪਣੇ ਮਨ ਨੂੰ ਜਿੱਤ ਲਿਆ। ਮੈਂ ਇੱਕ ਇੱਕ ਸ਼ਬਦ ਦੇ ਰਾਤ ਦੇ ਅਰਥ ਕੀਤੇ ਸਨ। ਭਗਤ ਕੌਣ, ਸੰਤ ਕੌਣ, ਸਾਧ ਕੌਣ? ਹੁਣ ਸ਼ਬਦ ਆਇਆ ਗੁਰਮੁਖ। ਵੈਸੇ ਜਿਹੜਾ ਗੁਰਮੁਖ ਦਾ ਕੋਸ਼ਗਤ ਅਰਥ ਹੈ, ਤੁਹਾਡੇ ਕੋਲ ਬੜੇ ਸਿਆਣੇ ਵਿਦਵਾਨ ਆਏ ਨੇ, ਡਾਕਟਰ ਹਰਭਜਨ ਸਿੰਘ, ਭਾਈ ਬਲਬੀਰ ਸਿੰਘ ਉਹਨਾਂ ਦਾ ਜਿਹੜਾ ਕੰਮ ਰਹਿ ਗਿਆ ਸੀ ਨੁਕਤਾ, ਉਹ ਡਾਕਟਰ ਰਤਨ ਸਿੰਘ ਜੱਗੀ ਹੋਣਾ ਨੇ ਸ਼ੁਰੂ ਕੀਤਾ। ਮੈਂ ਉਹਨਾਂ ਨੂੰ ਵੈਸੇ ਮਿਲਿਆ ਤੇ ਨਹੀਂ, ਮੈਂ ਪੜ੍ਹਿਆ ਜ਼ਰੂਰ ਉਹਨਾਂ। ਡਾਕਟਰ ਜੱਗੀ ਸਾਹਿਬ ਤੋਂ ਬਾਅਦ ਕੋਸ਼ ਦਾ ਕੰਮ ਡਾਕਟਰ ਹਰਭਜਨ ਸਿੰਘ ਦੇਹਰਾਦੂਨ ਵਾਲੇ ਕਰ ਰਹੇ। ਜਦੋਂ ਅਸੀਂ ਗੁਰਮੁਖ ਲਫ਼ਜ਼ ਪੜ੍ਹਨੇ, ਕਿਉਂਕਿ ਹਰ ਲਫ਼ਜ਼ ਦੇ ਜਿਹੜੇ ਨੇ ਅਰਥ ਬੜੇ ਗਹਿਰੇ, ਜਦੋਂ ਗੁਰਮੁਖ ਸ਼ਬਦ ਪੜ੍ਹਨੇ, ਇੱਕ ਤੇ ਦਾ ਅਰਥ ਕੀਤਾ ਜਾਂਦਾ ਜਿਹਦਾ ਮੁੱਖ ਗੁਰੂ ਵੱਲ ਹੈ, ਇਹ ਕਰਨੇ। ਦੂਜਾ ਅਰਥ ਕਰਨੇ ਆ ਜਿਸ ਦੇ ਮੁੱਖ ਵਿੱਚ ਗੁਰੂ ਹੈ, ਇਹ ਅਰਥ ਕੀਤੇ ਗਏ। ਪਰ ਗੁਰਮੁਖ ਸ਼ਬਦ ਚੇਤੇ ਰੱਖਿਓ, ਸਿੱਖ ਲਈ ਵੀ ਵਰਤੇ। ਸਭ ਤੋਂ ਪਹਿਲਾਂ ਗੁਰਮੁਖ ਸ਼ਬਦ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ 'ਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ। ਹਜ਼ੂਰ ਨੇ ਗੁਰਮੁਖ ਸ਼ਬਦ ਜਦੋਂ ਵਰਤਿਆ ਤੇ ਉਹਨਾਂ ਨੇ ਗੁਰਮੁਖ ਦੇ ਸ਼ਬਦ ਬਾਰੇ ਕਿਹਾ, ਕਹਿਣ ਲੱਗੇ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗਣਤ ਮਿਟਾਵੈ, ਗੁਰਮੁਖ ਵੈਰ ਵਿਰੋਧ ਗਵਾਵੈ। ਕਿ ਗੁਰਮੁਖ ਹੋਵੇ ਜਿਹਦੇ ਅੰਦਰ ਨਾ ਕੋਈ ਦੁਸ਼ਮਣ ਤੇ ਨਾ ਕੋਈ ਮਿੱਤਰ ਦੀ ਬਿਰਤੀ, ਗੁਰਮੁਖ ਹੋਵੇ ਜਿਹਦੇ ਰੋਮ ਰੋਮ ਵਿੱਚ ਗੁਰੂ ਚੱਲਦਾ। ਤੇ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਨੇ ਗੁਰਮੁਖ ਸ਼ਬਦ ਆਮ ਨਹੀਂ ਦੇ, ਸਭ ਤੋਂ ਪਹਿਲਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਉਹਨਾਂ ਨੇ ਗੁਰਮੁਖ ਸ਼ਬਦ ਗੁਰੂ ਨਾਨਕ ਸਾਹਿਬ ਲਈ ਵਰਤੇ। ਭਾਈ ਸਾਹਿਬ ਨੇ ਗੁਰੂ ਅਰਜੁਨ ਦੇਵ ਜੀ ਦੇ ਬਾਰੇ ਵੀ ਗੁਰਮੁਖ ਸ਼ਬਦ ਵਰਤੇ। ਆਹ ਜਿਹੜੀ ਪੌੜੀ ਅਸੀਂ ਪੜ੍ਹਦੇ ਹਾਂ, ਰਹਿੰਦੇ ਗੁਰ ਦਰਿਆਉ ਵਿੱਚ, ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ, ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ, ਭੀੜ ਪਈ ਚਿੱਤ ਅਵਰ ਨਾ ਜਾਣੀ, ਚਰਨ ਕਮਲ ਮਿਲ ਭਵਰ ਜਿਉਂ, ਸੁੱਖ ਸੰਪਟ ਵਿੱਚ ਰਹਿਣ ਬਿਹਾਣੀ, ਗੁਰ ਉਪਦੇਸ਼ ਨਾ ਵਿਸਰੈ, ਬਾਹ ਬੀਏ ਜਿਉਂ ਆਖ ਵਖਾਣੀ। ਅੱਗੇ ਕਹਿੰਦੇ ਨੇ ਗੁਰਮੁਖ ਸੁੱਖ ਫਲ ਪਿਰਮ ਰਸ, ਗੁਰਮੁਖ ਦਰ ਤੇ ਧੰਨ ਗੁਰੂ ਅਰਜੁਨ ਦੇਵ ਜੀ, ਗੁਰਮੁਖ ਸੁੱਖ ਫਲ ਪਿਰਮ ਰਸ, ਸਹਿਜ ਸਮਾਧ ਸਾਧ ਸੰਗ ਜਾਣੀ। ਗੁਰਮੁਖ ਮੈਂ ਅਰਜ਼ ਕੀਤੀ ਜਿਹਦਾ ਮੁੱਖ ਗੁਰੂ ਵੱਲ, ਜਿਹਦੇ ਮੁੱਖ ਵਿੱਚ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ। ਗੁਰੂ ਰਾਮਦਾਸ ਕਹਿੰਦੇ ਨੇ ਉਹ ਗੁਰਮੁਖ ਵੀ ਧੰਨ। ਕੌਣ ਜੀ? ਜਿਹਨੇ ਗੁਰੂ ਦੀ ਸਿੱਖ ਲਈ ਤੇ ਆਪਣੇ ਮਨ ਨੂੰ ਜਿੱਤ ਲਿਆ। ਪਿਆਰਿਓ, ਗੁਰਮਤ ਦੀ ਸਾਧਨਾ, ਇਉਂ ਕਹਿ ਲਾਂ ਪਰਮਾਰਥ ਦੀ ਸਾਧਨਾ ਮਨ ਨੂੰ ਹੀ ਸਾਧਨਾ ਹੈ। ਜਿਹਦਾ ਮਨ ਸਾਧਿਆ ਗਿਆ ਨਾ, ਸਮਝੋ ਉਹਨੇ ਬਹੁਤ ਕੁਝ ਪਾ ਲਿਆ। ਜਿਹਨੇ ਮਨ ਨੂੰ ਜਿੱਤ ਲਿਆ, ਬਾਬਾ ਜੀ ਨੇ ਕਿਹਾ ਸਾਰੀ ਦੁਨੀਆ ਜਿੱਤ ਲਈ। ਬਾਬਾ ਫਰੀਦ ਸਾਹਿਬ ਨੇ ਕਿਹਾ ਜਿਹਨੇ ਆਪਣੇ ਆਪ ਨੂੰ ਸਵਾਰ ਲਿਆ, ਸਮਝ ਲਓ ਰੱਬ ਉਹਦੀ ਬੁੱਕਲ 'ਚ ਆ ਗਿਆ। ਗੱਲ ਤਾਂ ਮਨ ਜਿੱਤਣ ਦੀ। ਅਸੀਂ ਅੱਜ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ, ਆਪ ਸਵਾਰ ਹੈ ਮੈਂ ਮਿਲੈ, ਮੈਂ ਮਿਲਿਆ ਸੁਖੋਏ, ਆਪ ਸਵਾਰ ਹੈ ਦਰ ਤੁਹਾਡੇ ਮਨ ਨੂੰ ਜਿੱਤਣਾ। ਇੱਥੇ ਮੈਂ ਥੋੜ੍ਹਾ ਜਿਹਾ ਰੁਕ ਕੇ ਬੇਨਤੀ ਕਰਨੀ ਹੈ, ਗੁਰ ਸਿੱਖ ਲੈ ਮਨ ਜਿਣਤਿਆਂ। ਹੁਣ ਇਹ ਕਾਬੂ ਕਿੱਥੇ ਆਉਂਦਾ ਜੀ? ਇਹ ਇੰਨਾ ਚਲਾਕ, ਇੰਨਾ ਚੁਸਤ, ਕਿਉਂਕਿ ਮੈਂ ਸਮੇਂ ਵਿੱਚ ਰਹਿਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਜ਼ਿਆਦਾ ਮਨ ਸ਼ਬਦ ਦੀ ਵਰਤੋਂ ਜਿੰਨਾ ਕੁ ਪਾਠ ਕਰਦਿਆਂ ਮੈਨੂੰ ਸਮਝ ਪਈ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸਭ ਤੋਂ ਜ਼ਿਆਦਾ। ਆ ਸਲੋਕ ਪੜ੍ਹੋ, ਕਹੋ ਨਾਨਕ ਹਰ ਭਜ ਮਨਾ, ਕਹੋ ਨਾਨਕ ਸੁਣ ਰੇ ਮਨਾ, ਅਤੇ ਸਲੋਕਾਂ ਤੋਂ ਬਿਨਾਂ ਸ਼ਬਦ ਵੀ। ਮਨ ਰੇ ਕੌਣ ਕੁਮਾਤੈ ਲੀਨੀ, ਰੇਮਨ ਰਾਮ ਸਿਉਂ ਕਰ ਪ੍ਰੀਤ, ਮਨ ਰੇ ਕਾਂ ਭਇਓ ਤੈ ਬੋਰਾ, ਮਨ ਕੀ ਮਾਏ ਰਹੀ। ਹੁਣ ਜਿੰਨਾ ਸ਼ਬਦ ਮਨ ਵਰਤਿਆ, ਅਤੇ ਉਹਨਾਂ ਨੇ ਨਾਲ ਦੋ ਗੱਲਾਂ ਹੋਰ ਕਹਿ ਦਿੱਤੀਆਂ। ਕਹਿੰਦੇ ਨੇ ਅਸਲ ਵਿੱਚ ਜਦੋਂ ਬੰਦੇ ਦਾ ਮਨ ਭਟਕਦਾ ਹੈ, ਇਹਦੇ ਭਟਕਣ ਦੇ ਸਿਰਫ ਦੋ ਕਾਰਨ ਗੁਰੂ ਤੇਗ ਬਹਾਦਰ ਨੇ ਲਿਖੇ, ਇੱਕ ਕਾਮ ਅਤੇ ਦੂਜਾ ਦਾਮ। ਦੋ ਸ਼ਬਦ ਮਹਾਰਾਜ ਜੀ ਨੇ ਕਹੇ, ਜਦੋਂ ਇਹਦੇ ਅੰਦਰ ਕਾਮ ਦੀ ਵਾਸ਼ਨਾ ਪੈਦਾ ਹੁੰਦੀ ਹੈ ਅਦੋਂ ਵੀ ਅੰਦਰੋਂ ਥਿੜਕਦਾ, ਅਤੇ ਜਦੋਂ ਇਹਦੇ ਅੰਦਰ ਦਾਮ ਦਮੜੇ ਦੀ ਵਾਸ਼ਨਾ ਪੈਦਾ ਹੁੰਦੀ ਹੈ ਉਦੋਂ ਵੀ ਅੰਦਰ ਖਿੰਡਦਾ। ਸਤਿਗੁਰੂ ਨੇ ਇੱਕ ਬਚਨ ਕਿਹਾ, ਪਾਪੀ ਹੀ ਹੈ ਮੈਂ ਕਾਮ ਵਸਾਏ, ਮਨ ਚੰਚਲ ਜਾਂਤੇ ਗਏ ਨਾ ਜਾਏ, ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਏ ਫਾਂਸ। ਦੂਜਾ ਬਚਨ ਮਹਾਰਾਜ ਜੀ ਨੇ ਕਿਹਾ, ਤਿਰ ਚੰਚਲ ਤ੍ਰਿਸ਼ਨਾ ਸੰਗ ਬਸਤ ਕਹਿ, ਜਾਂਤੇ ਥਿਰ ਨਾ ਰਖਾਏ। ਇਹ ਮਨ ਟਿਕਦਾ ਨਹੀਂ। ਪਰ ਮੈਂ ਅਰਜ਼ ਕਰਨ ਲੱਗਾ, ਗੁਰਬਾਣੀ ਨੇ ਕਿਹਾ ਗੁਰਮੁਖ ਨੇ ਮਨ ਜਿੱਤ ਲਿਆ। ਹੁਣ ਮਨ ਨੂੰ ਨਿੰਦੀਏ ਵੀ ਨਾ, ਦੋਨੋਂ ਪੱਖ ਨੇ ਬਾਣੀ 'ਚ। ਇੱਕ ਪਾਸੇ ਕਿਹਾ ਮੇਰਾ ਪਿਆਰਾ ਮਿੱਤਰ ਮਨ, ਦੂਜਾ ਕਿਹਾ ਉਹ ਮੇਰੇ ਪਿਆਰੇ ਮਨਾ, ਮੇਰਿਆ ਮਨਾ। ਪਿਆਰਾ ਸ਼ਬਦ ਵਰਤਿਆ, ਮੇਰਾ ਵਰਤਿਆ, ਰੂੜਾ ਵਰਤਿਆ, ਇੱਥੋਂ ਤੱਕ ਜੋਤ ਸਰੂਪ ਵਰਤਿਆ। ਪਰ ਦੂਜੇ ਪਾਸੇ ਕਿਹਾ ਕੁੱਤਾ, ਕੂੜਿਆਰ, ਇੱਥੋਂ ਤੱਕ ਸ਼ਬਦ ਵਰਤਿਆ, ਖੋਤਾ, ਹਾਥੀ, ਇਹ ਸਾਰੇ ਸ਼ਬਦ ਵਰਤੇ, ਸੱਪ, ਬੜੇ ਸ਼ਬਦ ਮਹਾਰਾਜ ਜੀ ਨੇ ਵਰਤੇ। ਮੈਂ ਕਈ ਵਾਰੀ ਸੋਚਣਾ, ਅਸਲ 'ਚ ਇਸ ਮਨ ਨੂੰ ਠੋਕਰਾਂ ਮਾਰ ਮਾਰ ਕੇ ਯਤਨ ਇਹ ਸੀ ਕਿਤੇ ਨਾ ਸਾਧਿਆ ਜਾਣ ਵਾਲਾ ਸਾਧਿਆ ਜਾਏ। ਕਬੀਰ ਸਾਹਿਬ ਨੇ ਤਾਂ ਮਨ ਸੰਬੰਧੀ ਬੜੇ ਸਪਸ਼ਟ ਸ਼ਬਦ ਕਹੇ, ਕਹਿਣ ਲੱਗੇ ਮਨ ਤੋਂ ਬਿਨਾਂ ਤਾਂ ਕੋਈ ਕਾਜ ਹੀ ਨਹੀਂ ਹੋ ਸਕਦਾ। ਯਾਦ ਰੱਖੋ, ਮਨ ਤੋਂ ਬਿਨਾਂ ਬੰਦਗੀ ਵੀ ਨਹੀਂ ਹੋਣੀ, ਮਨ ਤੋਂ ਬਿਨਾਂ ਸੇਵਾ ਨਹੀਂ ਹੋਣੀ, ਮਨ ਤੋਂ ਬਿਨਾਂ ਤਾਂ ਬਾਹਰ ਦੁਕਾਨ ਬਿਜ਼ਨਸ ਵੀ ਨਹੀਂ ਹੋ ਸਕਦਾ। ਕਹਿਣ ਲੱਗੇ ਮੰਮਾ ਮਨ ਸਿਉਂ ਕਾਜ ਖੈ, ਤੇਰਾ ਹਰ ਕੰਮ ਮਨ ਦੇ ਨਾਲ ਖੈ, ਮਨ ਸਾਧੇ। ਜੇ ਤੂੰ ਮਨ ਨੂੰ ਸਾਧ ਲਿਆ ਤੇ ਯਾਦ ਰੱਖੀ ਤੂੰ ਸਿੱਧ ਬਣ ਜਾਏਗਾ। ਮੰਮਾ ਮਨ ਸਿਉਂ ਕਾਜ ਕਹਿ, ਮਨ ਸਾਧੇ ਸਿੱਧ ਹੋਏ, ਮਨ ਕੀ ਮਨ ਸਿਉਂ ਕਹਿ, ਕਬੀਰਾ ਮਨ ਸਾ ਮਿਲਿਆ ਨਾ। ਕੋਈ ਮਨ ਵਰਗਾ ਕੋਈ ਹੈ? ਸੱਚੀ ਗੱਲ ਜੇ ਮਨ ਵਰਗਾ ਮਾਂ ਬਾਪ ਵੀ ਕੋਈ ਨਹੀਂ, ਮਨ ਵਰਗੇ ਭੈਣ ਭਰਾ ਵੀ ਕੋਈ ਨਹੀਂ। ਜਿੱਥੇ ਕਿਸੇ ਨੇ ਜਾਣਾ ਉੱਥੇ ਮਨ ਨੇ ਜਾਣਾ। ਚੇਤੇ ਰੱਖੋ ਮਨ ਦਾ ਸਰੀਰ ਵਰਗਾ ਵੀ ਨਹੀਂ, ਸੱਚ ਐਵੇਂ ਸਰੀਰ ਵੀ ਫੂਕਿਆ ਜਾਣਾ ਮਨ ਤਾਂ ਫਿਰ ਅੱਗੇ ਨਾਲ ਸਾਡੇ ਤੁਰ ਪੈਂਦਾ। ਤਾਂ ਹੀ ਬਾਬਾ ਜੀ ਨੇ ਕਿਹਾ ਜਨਮ ਜਨਮ ਕੀ ਇਸ ਮਨ ਕੋ ਮਨ ਲਾ ਕੀ। ਹੁਣ ਜਿਹੜਾ ਇਹ ਮਨ ਹੈ ਦੇਖੋ ਕੀ ਕਰਦਾ ਕੀ। ਆ ਜਦੋਂ ਨਿਤਨੇਮ ਪਾਠ ਕਰਨੇ, ਪਹਿਲੀ ਗੱਲ ਤੇ ਟਿਕਾ ਬੜੀ ਮੁਸ਼ਕਲ ਨਾਲ, ਕੋਈ ਖਰਿਓ ਬੂਟ ਜਿਹਦਾ ਅੰਦਰ ਟਿਕੇ, ਬਾਕੀ ਤਾਂ ਟਾਈਮ ਪਾਸ ਕਰਨੇ। ਸੱਚੀ ਗੱਲ, ਹੁਣ ਏਡਾ ਹੁਸ਼ਿਆਰ ਏ ਕਿ ਜਿਹੜੀ ਬਾਣੀ ਪੜ੍ਹ ਰਿਹਾ ਉਧਰ ਤੇ ਧਿਆਨ ਨਹੀਂ ਦਿੰਦਾ। ਮੈਂ ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਰਾਤ ਵੀ ਘਰ ਬੈਠੇ ਗੱਲ ਚੱਲ ਰਹੀ ਸੀ, ਮਨ ਹਮੇਸ਼ਾ ਪਾਸਟ ਤੇ ਫਿਊਚਰ ਵਿੱਚ ਹੀ ਰਹਿੰਦਾ, ਪ੍ਰੈਜੈਂਟ ਵਿੱਚ ਤਾਂ ਰਹਿਣ ਨੂੰ ਤਿਆਰ ਹੀ ਨਹੀਂ। ਜਦੋਂ ਬਾਣੀ ਪੜ੍ਹਨ ਦਾ ਨੇਮ ਸ਼ੁਰੂ ਕਰਦਾ ਉਦੋਂ ਉੱਧਰ ਧਿਆਨ ਨਹੀਂ ਦੇ ਰਿਹਾ ਜੋ ਪੜ੍ਹ ਰਿਹਾ, ਉਹਨੂੰ ਪੜ੍ਹਦਾ ਹੋਇਆ ਕਹੀ ਜਾਂਦਾ ਕੱਲ੍ਹ ਨੂੰ ਇਦੂ ਵੱਧ ਬਾਣੀ ਪੜ੍ਹਾਂਗਾ। ਉਹ ਭਲਿਆ ਕੱਲ੍ਹ ਆਵੇਗੀ, ਦੇਖੀ ਜਿਹੜਾ ਅੱਜ ਪੜ੍ਹਨਾ ਇਹਦੇ ਵੱਲ ਤਾਂ ਧਿਆਨ ਦੇ। ਇਹ ਜਾਂ ਤਾਂ ਬੀਤੀਆਂ ਗੱਲਾਂ ਚੇਤੇ ਕਰੀ ਜਾਂਦਾ, ਅਤੇ ਦੂਜੀ ਗੱਲ ਜਿਹੜੇ ਲੋਕ ਮਰ ਚੁੱਕੇ ਨੇ ਜਿਨ੍ਹਾਂ ਦੀਆਂ ਹੱਡੀਆਂ ਵੀ ਗੰਗਾ ਮੇਰੀਆਂ ਖਾਲੇ ਖਤਮ ਹੋ ਗਈਆਂ, ਉਹਨਾਂ ਨੂੰ ਵੀ ਉੱਠ ਕੇ ਖੜੇ ਗੱਲਾਂ ਕਰੀ ਜਾਂਦਾ। ਆਪਣੇ ਆਪ ਮਾਹੌਲ ਸਿਰਜਦਾ, ਆਪੇ ਗੱਲਾਂ ਕਰਦਾ, ਪਰ ਕਦੀ ਇਹ ਨਿਰਮਲ ਹੋ ਜਾਂਦਾ, ਕਦੀ ਫਿਰ ਮੈਲਾ ਹੋ ਜਾਂਦਾ। ਤੁਸੀਂ ਦੇਖੋ ਕਈ ਵਾਰੀ ਇੰਨਾ ਨਿਰਮਲ ਹੁੰਦਾ, ਆਪਣੇ ਆਪ ਹੀ ਕਹਿੰਦਾ ਨਹੀਂ ਕਿਸੇ ਨਾਲ ਦੁਵੇਸ਼ ਨਹੀਂ, ਆਪਣੇ ਨਾਲ ਗੱਲਾਂ ਕਰਦਾ, ਕਿਸੇ ਨਾਲ ਈਰਖਾ ਨਹੀਂ, ਅਤੇ ਕਦੀ ਇੰਨਾ ਮੈਲਾ ਹੁੰਦਾ ਕਿ ਬਾਣੀ ਪੜ੍ਹਦਿਆਂ ਵੀ ਗੁੱਸੇ 'ਚ ਕਲਪੀ ਜਾਂਦਾ, ਕਿਉਂਕਿ ਕਿਸੇ ਦਾ ਚੇਤਾ ਆ ਰਿਹਾ ਨਾ, ਖਿਜੀ ਜਾਂਦਾ। ਅਤੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਮਨ ਦੇ ਦੋ ਰੂਪ ਨੇ। ਤੁਹਾਡੇ ਡਾਕਟਰ ਜੋਧ ਸਿੰਘ ਆਏ, ਉਹਨਾਂ ਮਨ 'ਤੇ ਬਹੁਤ ਲਿਖਿਆ ਜੀ ਸਿੱਧ ਗੋਸ਼ਟ ਦੀ ਬਾਣੀ 'ਚ। ਉਹ ਕਹਿੰਦੇ ਮਨ ਦੇ ਦੋ ਰੂਪ ਨੇ ਬਾਣੀ ਜੋ ਕਹਿੰਦੀ, ਇੱਕ ਅੰਧਕਾਰਮਈ ਮਨ ਹੈ ਅਤੇ ਦੂਜਾ ਪ੍ਰਕਾਸ਼ਮਈ ਮਨ ਹੈ। ਮੈਂ ਦੋ ਰੂਪ ਕਹੇ ਨੇ, ਦੋ ਮਨ ਨਹੀਂ ਕਹੇ। ਹਾਲਾਂਕਿ ਤੁਸੀਂ ਅਚੇਤ ਮਨ ਅਤੇ ਸੁਚੇਤ ਮਨ ਦੀ ਗੱਲ ਕਰਦੇ ਹੋ, ਇਹਦੇ ਸੰਬੰਧੀ ਕਿਹਾ ਜਾਂਦਾ ਮਨ ਦੀਆਂ ਬੜੀਆਂ ਖੇਡਾਂ ਨੇ। ਮੈਂ ਪਿਛਲੇ ਦਿਨੀ LAC ਕੁਝ ਦਿਨ ਹੋਏ ਨੇ ਤੇ ਉੱਥੇ ਇੱਕ ਘਰ ਮੈਂ ਗਿਆ। ਉਹ ਡਾਕਟਰ ਬਹੁਤ ਹੀ ਸਿਆਣੇ ਨੇ, ਪੇਟ ਦੇ ਡਾਕਟਰ ਨੇ। ਉੱਥੇ ਬੈਠਿਆਂ ਗੱਲ ਚੱਲੀ, ਮਨ ਦੀ ਖੇਡ ਕੀ ਹੈ। ਉਹਨਾਂ ਨੇ ਬੋਲਾਂ ਝੱਕਦਿਆਂ ਗੱਲ ਕੀਤੀ, ਕਿਉਂਕਿ ਸਾਡੇ ਬੰਦੇ ਪੁਨਰ ਜਨਮ ਨੂੰ ਹੁਣ ਮੰਨਦੇ ਨਹੀਂ। ਕੁਝ ਲੋਕ ਨਾ ਤਾਂ ਉਹ ਇਸ ਜੂਨ ਸਿਸਟਮ ਨੂੰ ਮੰਨਦੇ ਨੇ, ਵੀ ਉਹ ਡਾਰਵਿਨ ਦੀ ਥਿਊਰੀ ਲੈ ਕੇ ਕਰੀ ਜਾਂਦੇ ਆ। ਮੈਂ ਇਹ 'ਚ ਕੋਈ ਤਰਕ ਨਹੀਂ, ਕਈ ਜਨਮ ਪੈ ਕੀਟ ਪਤੰਗਾਂ ਨੂੰ ਨਹੀਂ ਮੰਨ ਰਹੇ। ਉਹਨਾਂ ਮੈਨੂੰ ਇੱਕ ਗੱਲ ਸੁਣਾਈ ਜੀ, ਉਹ ਕਹਿੰਦੇ ਨੇ ਭਾਈ ਸਾਹਿਬ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ। ਮੈਂ ਦੱਸੋ, ਕਹਿੰਦੇ ਤੁਹਾਡਾ ਪੁਨਰ ਜਨਮ ਬਾਰੇ ਕੀ ਖਿਆਲ, ਕਿ ਦੁਬਾਰਾ ਜਨਮ ਹੁੰਦਾ ਰੂਹਾਂ ਬਾਰੇ ਕੀ ਖਿਆਲ। ਮੈਂ ਕਿਹਾ ਜੀ ਸਾਨੂੰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਜਨਮ ਮੰਨਿਆ ਗਿਆ ਹੈ, ਵਾਸ਼ਨਾ ਅਨੁਸਾਰ ਜਨਮ ਹੈ। ਭਾਈ ਸਾਹਿਬ ਨੇ ਲਿਖਿਆ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਮੇਰ ਦਾ ਅਰਥ ਹੈ ਆਤਮਾ। ਹਰ ਯੁੱਗ ਵਿੱਚ ਆਹ ਜਿਹੜੀ ਸਾਡੇ ਸਰੀਰ ਦਾ ਮੇਰੂ ਆਤਮਾ ਹੈ, ਇਹ ਵਾਸ਼ਨਾ ਦਾ ਬੱਧਾ ਆਉਂਦਾ ਜਾਂਦਾ, ਤੇ ਜਿਹੋ ਜੀ ਵਾਸ਼ਨਾ ਉਹ ਜੇ ਅੱਗੇ ਜਨਮ। ਤੇ ਖਾਸ ਕਰਕੇ ਭਗਤ ਤਰਲੋਚਨ ਸਾਹਿਬ ਜੀ ਦਾ ਇਹ ਅੰਮ੍ਰਿਤ ਬਚਨ ਸਾਡੇ ਦਰਮਿਆਨ ਅਤਿ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹ ਸੰਗਤ ਵਿੱਚ ਆਏ ਨੇ, ਉਹਨਾਂ ਨੂੰ ਜੀ ਆਇਆਂ ਨੂੰ ਮੈਂ ਜੋ ਬੇਨਤੀ ਕਰ ਰਿਹਾ ਕਿ ਮਨ ਦੀ ਗੱਲ ਉਹਦੇ ਵਿੱਚ ਦੇਖੋ, ਆਹ ਜਿਹੜਾ ਸ਼ਬਦ ਹੈ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ, ਇਹ ਕੀ ਹੈ? ਇਹ ਅਸਲ 'ਚ ਜੇ ਥੋੜ੍ਹਾ ਜਿਹਾ ਬਰੀਕੀ ਨਾਲ ਦੇਖੋ ਤੇ ਇਹਦਾ ਮਤਲਬ ਇਹ ਵੀ ਜੈਸੀ ਵਾਸ਼ਨਾ ਦਾ ਬੀਜ ਅੰਦਰ ਰਹੇਗਾ ਅਗਲਾ ਜਨਮ ਹੋਵੇ। ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਆਉਂਦਾ, ਚੌਥਾ ਪੈਰ ਹੈ ਰੈਣਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ। ਉਹਦੇ ਵਿੱਚ ਇੱਕ ਬਚਨ ਆਉਂਦਾ, ਕਹਿਣ ਲੱਗੇ ਜੋ ਕੁਝ ਬੰਦੇ ਨੇ ਚੇਤੇ ਕੀਤਾ ਉਹ ਕੁਝ ਅੱਗੇ ਮਿਲ ਗਿਆ। ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਓ ਭੇਤ। ਭੇਤ ਚੇਤ ਆਸ ਹਰ ਕਿਸੇ ਨਾ ਮਿਲਿਆ, ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਖੋਆ ਦੁਆਲੈ ਖਿਨਮੈ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ। ਹਾਲਾਂਕਿ ਉਹ ਗੱਲ ਮੌਤ ਦੀ ਏ, ਤੀਜੇ ਪੈਰ ਦੀ ਨਹੀਂ, ਬੰਦਾ ਮਰ ਰਿਹਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਖੇਤ, ਜਿਹਦੇ ਨਾਲ ਤੇਰਾ ਖੇਤ ਸੀ ਚੇਤੇ ਰੱਖੀ ਉਹ ਹੀ ਅੱਗੇ ਤੈਨੂੰ ਪ੍ਰਾਪਤ ਹੋ ਗਿਆ ਜੋ ਕੋਈ ਤੂੰ ਸੋਚਿਆ। ਉਹਨਾਂ ਨੇ ਮੈਨੂੰ ਗੱਲ ਸੁਣਾਈ, ਉਹ ਕਹਿੰਦੇ ਨੇ ਵੀ ਇੱਕ ਬਹੁਤ ਹੀ ਸਿਆਣਾ ਮਨੋਵਿਗਿਆਨਿਕ ਹੈ ਅਮੈਰੀਕਾ ਵਿੱਚ, ਬਹੁਤ ਕਮਾਲ ਦਾ ਉਹਦੀ ਪੜ੍ਹਾਈ, ਮੇਰਾ ਖਿਆਲ ਗਿਣਵੇਂ ਚੁਣਵੇਂ ਡਾਕਟਰਾਂ ਚੋਂ। ਉਹ ਕੀ ਕਰਦਾ ਸੀ ਕਿ ਮੈਡੀਟੇਸ਼ਨ ਦੇ ਰਾਹੀਂ ਲੋਕਾਂ ਦੇ ਇਲਾਜ ਕਰਦਾ, ਹਿਪਨੋਟਾਈਜ਼ ਉਹ ਵਰਦਾ ਹੈ। ਮੰਨ ਲਓ ਕਿਸੇ ਬੰਦੇ ਨੂੰ ਕੋਈ ਘਟਨਾ ਵਾਪਰੀ ਹੈ, ਉਹਨੂੰ ਸਦਮਾ ਲੱਗਾ 25 ਸਾਲ ਪਹਿਲਾਂ, ਉਹਦੇ ਕੋਲ ਆਉਣਾ, ਉਹਨੇ ਮੈਡੀਟੇਸ਼ਨ ਰਾਹੀਂ ਉਹਨੇ ਹਿਪਟੋਨਾ ਜਿਹੜੇ ਆ ਵੇਖ ਕੇ ਉਹਨੂੰ ਟਿਕਾ ਕੇ ਆਪਣੇ ਅੰਦਰੋਂ ਉਹਨੂੰ ਬੈਕ ਲਿਜਾਂਦਾ। ਗੱਲ ਧਿਆਨ ਨਾਲ ਸੁਣਿਓ, ਇਹਨੂੰ ਜਾਦੂਗਰ ਦੀ ਖੇਡ ਨਾ ਸਮਝਣਾ, ਕਿਉਂਕਿ ਰੂਹਾਨੀਅਤ ਖੇਡ ਨੂੰ ਅਸੀਂ ਬੋਧਕ ਤਲ 'ਤੇ ਨਾ ਇਹਦੇ ਅਰਥ ਕਰੀਏ। ਉਹਨੇ ਕੀ ਕਰਨਾ, ਬੰਦੇ ਨੂੰ ਬੈਕ ਲਿਜਾਣਾ, ਅਤੇ ਉਹ ਇਸ ਤਰ੍ਹਾਂ ਮੈਡੀਟੇਸ਼ਨ ਧਿਆਨ 'ਚ ਲਿਜਾਂਦਾ ਕਿ ਜਿਸ ਸਾਲ ਉਹ ਘਟਨਾ ਵਾਪਰੀ ਹੈ ਉਹਨੂੰ ਉਸ ਸਾਲ 'ਚ ਲੈ ਜਾਂਦਾ, ਜਿੱਥੇ ਘਟਨਾ ਵਾਪਰੀ ਉਹਨੂੰ ਵਿੱਚੋਂ ਡਿਲੀਟ ਕਰ ਦਿੰਦਾ ਮੈਡੀਟੇਸ਼ਨ ਰਾਹੀਂ। ਬੰਦੇ ਨੂੰ ਖਿਆਲ ਭੁੱਲ ਜਾਂਦਾ, ਬੰਦਾ ਤੰਦਰੁਸਤ ਹੋ ਜਾਂਦਾ। ਉਹਦੇ ਕੋਲ ਇੱਕ 28 ਸਾਲ ਦੀ ਬੀਬੀ ਆਈ ਜੀ, ਪੜ੍ਹੀ ਲਿਖੀ, ਉਹ ਬੜੇ ਸਟ੍ਰੈਸ 'ਚ, ਬੜੀ ਮੈਂਟਲੀ ਤੌਰ 'ਤੇ ਅਪਸੈਟ। ਉਹਨੇ ਉਹਨੂੰ ਸ਼ੁਰੂ ਕਰਾਇਆ ਜੀ ਧਿਆਨ, ਉਹ ਜਦੋਂ ਮੈਡੀਟੇਸ਼ਨ 'ਚ ਉਹਨੂੰ ਸ਼ੁਰੂ ਕਰਾਇਆ ਉਹਨੂੰ ਬੈਂਕ ਲਿਜਾਣ ਲੱਗਾ, ਅਤੇ ਉਹ ਇੰਨੀ ਕੁ ਪਿਛਾਂ ਉਹਦੀ ਸੁਰਤ ਗਈ ਕਿ 28 ਸਾਲ ਤੋਂ ਬਾਅਦ ਉਹ ਪਿਛਲੇ ਜਨਮ ਵਿੱਚ ਪਹੁੰਚ ਗਏ। ਉਹ ਪਿਛਲੇ ਜਨਮ 'ਚ ਜਾਂਦਿਆਂ ਜਾਂਦਿਆਂ 86 ਜਨਮਾਂ ਦਾ ਉਹਨੇ ਵੇਰਵਾ ਦੇ ਦਿੱਤਾ। ਹੁਣ ਡਾਕਟਰ ਜਿਹੜਾ ਬੜਾ ਚਿੰਤਾ ਤੁਰ ਹੋ ਗਿਆ, ਕਿਉਂਕਿ ਉਹਦਾ ਧਰਮ ਮੰਨਦਾ ਨਹੀਂ ਪੁਰਨ ਜਨਮ, ਨਾ ਯਹੂਦੀ ਮੰਨੇ, ਔਰਤ ਯਹੂਦੀ ਅਤੇ ਡਾਕਟਰ ਸਾਈ ਦੋਨਾਂ ਦਾ ਤਾਲਮੇਲ ਨਾ ਬੈਠੇ। ਹੁਣ ਦੋਨੋਂ ਮੰਨਦੇ ਨਹੀਂ, ਪਰ ਉਹਨੇ ਅਖੀਰ 'ਤੇ ਜੀ ਸ਼ੁਰੂ ਕੀਤਾ। ਕਈ ਸਾਲ ਉਹਨੂੰ ਵੇਖੀ ਗਿਆ, ਅਖੀਰ 'ਤੇ ਅੱਜ ਉਸ ਬੰਦੇ ਨੇ ਇੱਕ ਕਿਤਾਬ ਲਿਖੀ ਹੈ ਜੀ, ਮੈਨੀ ਲਾਈਵਸ ਮੈਨੀ ਮਾਸਟਰਸ। ਬਹੁਤ ਜੀਵਨ ਨੇ ਅਤੇ ਬਹੁਤ ਉਪਦੇਸ਼ ਕਰਨ ਵਾਲੇ ਨੇ। ਇੱਕ ਕਿਤਾਬ ਉਹਦੀ ਅੰਗਰੇਜ਼ੀ 'ਚ ਸੇਮ ਸੋਲ ਮੈਨੀ ਬੋਡੀਜ਼, ਇੱਕ ਆਤਮਾ ਅਤੇ ਅਨੇਕਾਂ ਸਰੀਰ ਨੇ। ਉਹ ਬੰਦੇ ਨੇ ਗੱਲ ਸਿੱਧ ਕਰ ਦਿੱਤੀ ਕਿ ਪੁਨਰ ਜਨਮ ਨੇ, ਸੁਰਤ ਦੀ ਖੇਡ ਹੈ, ਅਤੇ ਜੋ ਕੁਝ ਬੰਦੇ ਦੀ ਸੁਰਤ ਹੈ ਉਹਦੇ ਵਾਸਤੇ ਅੱਗੋਂ ਜਿਹੜਾ ਉਹ ਰਸਤਾ ਬਣੀ ਜਾਂਦਾ ਹੈ। ਮੈਂ ਬੇਨਤੀ ਕਰਾਂ, ਦੋ ਤਰ੍ਹਾਂ ਦੇ ਮਨ ਦਾ ਮੈਂ ਜ਼ਿਕਰ ਕਰ ਰਿਹਾ, ਅਤੇ ਮੈਂ ਕਿਤਾਬਾਂ ਦਾ ਤਾਂ ਜ਼ਿਕਰ ਕੀਤਾ ਕਿਉਂਕਿ ਅਸੀਂ ਅੱਜ ਕੱਲ੍ਹ ਜ਼ੋਰ ਲਾਉਂਦੇ ਪਏ ਜੀ ਅਸੀਂ ਉਹ ਮੰਨਦੇ ਹਾਂ ਜਿਹੜੀ ਸਾਇੰਸ ਮੰਨੇ, ਮੈਂ ਕਹਿੰਦਾ ਅਸੀਂ ਤਾਂ ਉਹਨੂੰ ਮੰਨਦੇ ਹਾਂ ਜਿਹੜਾ ਗੁਰੂ ਨਾਨਕ ਮੰਨੇ। ਬਸ ਸਿੱਧੀ ਜੀ ਗੱਲ, ਜਿਹਨੂੰ ਮੇਰਾ ਗੁਰੂ ਗੋਬਿੰਦ ਸਿੰਘ ਮੰਨ ਗਿਆ, ਜਿਹਨੂੰ ਗੁਰੂ ਗ੍ਰੰਥ ਸਾਹਿਬ ਮੰਨੇ। ਪਰ ਦੇਖੋ ਅੰਧਕਾਰਮਈ ਮਨ ਕੀ ਹੈ ਅਤੇ ਪ੍ਰਕਾਸ਼ਮਈ ਕੀ, ਇਹ ਹੀ ਸਰੀਰ ਹੈ। ਕਦੀ ਮਨ ਇੰਨਾ ਪਵਿੱਤਰ ਹੁੰਦਾ, ਜਿਹਨਾਂ ਨਾਲ ਲੜਿਆ ਉਹਨਾਂ ਨੂੰ ਵੀ ਜਾ ਕੇ ਬੁਲਾਉਂਦਾ, ਅਤੇ ਕਈ ਵਾਰੀ ਇੰਨਾ ਖਿਜਿਆ ਹੁੰਦਾ ਜਿਹੜੇ ਘਰ ਜੰਮੇ ਨੂੰ ਉਹਨਾਂ ਨੂੰ ਵੀ ਕੁੱਟਣ ਲੱਗ ਪੈਂਦਾ। ਮਨ ਤਾਂ ਉਹੀ ਹੈ ਅਸਲ 'ਚ। ਜਿਸ ਦਿਨ ਮਨ ਸ਼ਬਦ ਦੀ ਰੋਸ਼ਨੀ ਥੱਲੇ ਮੁਕੰਮਲ ਆਉਂਦਾ, ਉਦਨ ਸੱਚਮੁੱਚ ਪ੍ਰਕਾਸ਼ਮਈ ਹੋ ਜਾਂਦਾ। ਜਦੋਂ ਸ਼ਬਦ ਜ਼ਬਾਨ ਨਾਲ ਪੜ੍ਹਦੇ ਹਾਂ ਪਰ ਮਨ ਦੂਰ ਚਲਾ ਜਾਂਦਾ, ਉਦੋਂ ਅੰਧਕਾਰਮਈ ਹੋ ਜਾਂਦਾ। ਇਉਂ ਕਹਿ ਲਓ ਧਰਤੀ ਇੱਕ ਹੈ, ਜਿਹੜਾ ਪਾਸਾ ਸੂਰਜ ਦੇ ਅੱਗੇ ਆ ਗਿਆ ਉੱਥੇ ਚਾਨਣ ਹੋਵੇਗਾ। ਧਰਤੀ ਤਾਂ ਅਮੈਰੀਕਾ ਵੀ ਹੁਣ ਉੱਥੇ ਰਾਤ ਹੈ, ਕਿਉਂਕਿ ਉਹ ਸੂਰਜ ਤੋਂ ਦੂਰ ਹੈ। ਜਿਹੜਾ ਮਨ ਗੁਰੂ ਦੇ ਸਾਹਮਣੇ ਆ ਗਿਆ ਉਹ ਪ੍ਰਕਾਸ਼ਮਈ ਹੈ, ਜਿੱਦਣ ਪਿਆਰਿਆ ਦੂਰ ਚਲਾ ਗਿਆ ਉਦਨ ਅੰਧਕਾਰਮਈ। ਗੁਰਮੁਖ ਨੇ ਕੀ ਕੀਤਾ, ਉਹਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤ ਲਿਆ। ਮੈਂ ਚੌਥੀ ਤੋਂ ਕਹਿ ਰਿਹਾ ਕਿ ਤਨ ਤਨ ਭਾਗ ਤਿੰਨਾਂ ਗੁਰਮੁਖਾਂ, ਜੋ ਗੁਰ ਸਿੱਖ ਲੈ ਮਨ ਜਿਣਤਿਆਂ ਗੁਰੂ ਦੀ ਸਿੱਖਿਆ ਨਾਲ। ਰਾਤ ਵੀ ਅਰਜ਼ ਕੀਤੀ ਸੀ ਤਿੰਨ ਚੀਜ਼ਾਂ 'ਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕਿਉਂਕਿ ਅਸੀਂ ਇਹ ਪ੍ਰਕਰਨ ਸ਼ੁਰੂ ਨਹੀਂ ਕਰਦੇ। ਅਸੀਂ ਠੀਕ ਹੈ ਬਾਹਰ ਦੀਆਂ ਪੰਥਕ ਵਿਚਾਰਾਂ ਕਰੀਏ 'ਚ ਕੋਈ ਸ਼ੱਕ ਨਹੀਂ, ਪਰ ਪਿਆਰਿਓ ਜੋ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਉਹ ਟੁੱਬੀ ਜ਼ਰੂਰ ਮਾਰੀਏ। ਮਨ ਨੂੰ ਸਾਡੀ ਬੋਡੀ ਦੇ ਤਿੰਨ ਗਿਆਨ ਇੰਦਰੇ ਨੇ ਖਾਸ ਕਰਕੇ, ਜਿਹੜੇ ਬਹੁਤ ਵਾਸ਼ਨਾ 'ਚ ਲਿਜਾਂਦੇ ਨੇ, ਕਰਮ ਇੰਦਰੇ ਨਹੀਂ ਮੈਂ ਕਿਹਾ। ਤਿੰਨ ਗਿਆਨ ਇੰਦਰਿਆਂ ਦਾ ਜ਼ਿਕਰ ਵਾਰ ਵਾਰ ਗੁਰੂ ਗ੍ਰੰਥ ਸਾਹਿਬ 'ਚ ਆਏਗਾ। ਇੱਕ ਸਾਡੀਆਂ ਅੱਖਾਂ, ਦੂਜੀ ਸਾਡੀ ਜ਼ਬਾਨ। ਮੈਂ ਮੂੰਹ ਨਹੀਂ ਕਹਿ ਰਿਹਾ ਕਿਉਂਕਿ ਮੂੰਹ ਕਰਮ ਇੰਦਰ ਹੈ, ਜ਼ਬਾਨ ਗਿਆਨ ਇੰਦਰ ਆਖ ਹੈ। ਇੱਕ ਅੱਖਾਂ, ਦੂਜਾ ਸਾਡੀ ਜ਼ਬਾਨ ਅਤੇ ਤੀਜਾ ਕੰਨ। ਦੇਖੋ ਗੁਰੂ ਸਾਹਿਬ ਨੇ, ਗੁਰੂ ਅਰਜੁਨ ਦੇਵ ਨੇ ਜਿੱਦਣ ਮਨ ਦੀ ਵਾਸ਼ਨਾ ਖਤ ਕਹਿ ਕੇ ਮਨ ਨੂੰ ਜਿੱਤਣ ਦੀ ਗੱਲ ਕੀਤੀ, ਇਹਨਾਂ ਤਿੰਨਾਂ ਦਾ ਜ਼ਿਕਰ ਕੀਤਾ। ਮਿਥਿਆ ਨਾਹੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਸ਼ ਨਾਲ ਉਪਾ ਦਿੱਤਾ। ਝੂਠ ਉਹ ਬੋਲੇਗਾ ਜਿਹਦੇ ਅੰਦਰ ਰੱਬ ਦੀ ਪ੍ਰੀਤ ਨਹੀਂ, ਜਿਹਦੇ ਅੰਦਰ ਪ੍ਰੀਤ ਉਹ ਸੱਚ ਹੀ ਬੋਲੇਗਾ, ਰੱਬ ਦੀ ਗੱਲ ਕਰੇਗਾ। ਮਿਥਿਆ ਨਾਹੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤੇਰੇ ਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ, ਕਰਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ, ਮਨ ਤੇ ਟਰੈ ਗੁਰ ਸਿੱਖ ਲੈ ਮਨ ਜਿਣਤਿਆਂ। ਮਨ ਕੀ ਵਾਸਨਾ, ਮਨ ਤੇ ਟਰੈ। ਆਨੰਦ ਸਾਹਿਬ ਵਿੱਚ ਮੁਕੰਮਲ ਸਰੀਰ ਦਾ ਜ਼ਿਕਰ ਕੀਤਾ, ਪਰ ਇੰਦਰੇ ਤੇ ਤਿੰਨਾਂ ਨੂੰ ਕਿਹਾ। ਇੱਕ ਕਿਹਾ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਦੂਜਾ ਕਿਹਾ ਇਹ ਰਸਨਾ ਤੂੰ ਅਨਰਸ ਰਾਚ ਰਹੀ। ਤੀਸਰਾ ਬਚਨ ਕਿਹਾ, ਕਹਿਣ ਲੱਗੇ ਇਹ ਸਰਵਣੋ ਮੇਰਿਓ ਸੱਚ ਹੈ ਸੁਣੈ ਨੋ ਪਠਾਏ ਫੁਨੇ ਪੱਲੋ। ਉਹਦੇ ਵਿੱਚ ਗੁਰੂ ਅਰਜੁਨ ਦੇਵ ਕਹਿੰਦੇ ਨੇ ਇਹ ਤਿੰਨੇ ਕਾਰਨ ਨੇ ਜਦੋਂ ਅੰਦਰ ਦੀ ਅਵਸਥਾ ਡਿੱਗਦੀ ਹੈ। ਕਰਨਾ ਅਸੀਂ ਪੜ੍ਹਨਾ, ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨਾ ਸੁਣ ਕੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਇਹ ਤਿੰਨੇ ਜੇ ਪਿਆਰੇ ਜਿਹੜੇ ਮਨ ਨੂੰ ਟਿਕਣ ਨਹੀਂ ਦਿੰਦੇ। ਗੁਰਮੁਖ ਨੇ ਕੀ ਕੀਤਾ, ਉਹਨੇ ਗੁਰੂ ਦੀ ਸਿੱਖਿਆ ਲਈ ਵੀ ਗੁਰੂ ਜੀ ਮਨ ਬਾਰੇ ਕੀ ਕਹਿੰਦੇ। ਹਜ਼ੂਰ ਕਹਿੰਦੇ ਨੇ ਤਨ ਤਨ ਭਾਗ ਤਿੰਨਾਂ ਗੁਰਮੁਖਾਂ, ਜੋ ਗੁਰ ਸਿੱਖ ਲੈ ਮਨ ਜਿਣਤਿਆਂ। ਮਨ ਨੂੰ ਜਿੱਤ ਗਏ, ਫਤਿਹ ਪਾ ਗਏ ਮਨ 'ਤੇ। ਇਸ ਤੋਂ ਅੱਗੇ ਅਖੀਰ ਵਾਲੀ ਤੁਕ, ਮੈਂ ਸਮਾਂ ਸਮਾਪਤ ਹੋ ਰਿਹਾ, ਕਿ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ। ਸਾਰਿਆਂ ਦੇ ਭਾਗ ਚੰਗੇ ਕਹਿ, ਭਗਤ ਵੀ ਚੰਗਾ ਹੈ, ਸੰਤ ਵੀ ਚੰਗਾ ਹੈ, ਸਾਧ ਵੀ ਚੰਗਾ, ਗੁਰਮੁਖ ਵੀ ਚੰਗਾ, ਮਾੜੇ ਨਹੀਂ, ਚੰਗੇ ਨੇ ਜਿਹਨਾਂ ਨੂੰ ਰੱਬ ਚੇਤੇ ਆਉਂਦਾ। ਤਨ ਤਨ ਭਾਗ ਤਿੰਨਾਂ ਭਗਤ ਜਨਾ, ਧਨ ਤਨ ਭਾਗ ਤਿੰਨਾਂ ਸੰਤ ਜਨਾ, ਧਨ ਤਨ ਭਾਗ ਤਿੰਨਾਂ ਗੁਰਮੁਖਾਂ। ਅਤੇ ਮਹਾਰਾਜ ਜੀ ਨੇ ਕਿਹਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜਤਿਆ। ਉਹ ਸਿੱਖ ਜਿਹੜਾ ਗੁਰੂ ਚਰਨਾਂ 'ਚ ਢਹਿ ਪਿਆ, ਉਹਦੇ ਭਾਗ ਸਭ ਤੋਂ ਚੰਗੇ। ਮੈਂ ਪਹਿਲੀ ਬੇਨਤੀ ਕਰਾਂਗਾ, ਗੁਰੂ ਅਤੇ ਸਿੱਖ ਦੋ ਸ਼ਬਦ ਨੇ, ਵੈਸੇ ਗੁਰੂ ਗ੍ਰੰਥ ਸਾਹਿਬ 'ਚ ਬੜੀ ਵਾਰੀ ਆਏ ਨੇ। ਗੁਰੂ ਦੇ ਅਰਥ ਕੀ ਨੇ ਅਤੇ ਸਿੱਖ ਦੇ ਅਰਥ ਕੀ ਨੇ? ਸਾਡੇ ਵਿਦਵਾਨ ਅਰਥ ਕਰਦੇ ਆ ਗੁਰੂ ਦਾ ਅਰਥ। ਅਸੀਂ ਜੇ ਅੱਖਰੀਗਤ ਅਰਥ ਕਰਾਂਗੇ ਤਾਂ ਇਹਦਾ ਅਰਥ ਗ੍ਰੀਕ ਧਾਤੂ 'ਚੋਂ ਪੈਦਾ ਹੋਇਆ, ਸੰਸਕ੍ਰਿਤੀ 'ਚੋਂ, ਗੋ ਦਾ ਅਰਥ ਅੰਧਕਾਰ ਤੇ ਰੂਹ ਦਾ ਅਰਥ ਚਾਨਣ, ਜੋ ਅੰਧਕਾਰ ਨੂੰ ਮਿਟਾ ਕੇ ਪ੍ਰਕਾਸ਼ ਕਰ ਦਿਓ। ਗੁਰੂ ਆਮ ਅਰਥ ਕਰਦੇ ਸਾਡੇ ਜੀ ਮਾਸਟਰ, ਟੀਚਰ, ਆਚਾਰਿਆ, ਤੇ ਸਿੱਖ ਦਾ ਅਰਥ ਅਸੀਂ ਕਰਨੇ ਆ ਸ਼ਿਸ਼, ਚੇਲਾ। ਮੈਂ ਸਰਦਾਰ ਕਪੂਰ ਸਿੰਘ ਉਹਨਾਂ ਨੇ ਗੁਰਸਿੱਖ ਬਾਰੇ ਇੱਕ ਲਿਖਿਆ ਹੈ ਸ਼ਬਦ, ਤੇ ਮੈਂ ਉਹ ਮੈਨੂੰ ਬੜੇ ਅਰਥ ਜਚੇ ਜੀ। ਮੈਂ ਅੱਜ ਤੱਕ ਅਰਥ ਇਹੀ ਕਰਦਾ ਰਿਹਾ, ਗੁਰੂ ਦਾ ਅਰਥ ਆਚਾਰਿਆ, ਗੁਰੂ ਦਾ ਅਰਥ ਜਾਂ ਪੜ੍ਹਾਉਣ ਵਾਲਾ। ਉਹ ਕਹਿੰਦੇ ਨਹੀਂ, ਉਹ ਕਹਿੰਦੇ ਨੇ ਗੁਰਮਤ ਵਿੱਚ ਗੁਰੂ ਸ਼ਬਦ ਵਰਤਿਆ, ਪਰ ਇਹਦੇ ਅਰਥ ਉਹ ਨਾ ਕਰੋ ਜਿਹੜੀ ਰਵਾਇਤ ਸ਼ੁਰੂ ਤੋਂ ਕਰਦੀ ਆ ਰਹੀ ਹੈ। ਸਿੱਖ ਸ਼ਬਦ ਦੇ ਅਰਥ ਸ਼ਿਸ਼ ਨਾ ਇਕੱਲੇ ਕਰੋ। ਹਾਲਾਂ ਅਸੀਂ ਕਹਿੰਦੇ ਹਾਂ ਕਿ ਸਿੱਖ ਦਾ ਕੰਮ ਹੈ ਸਾਰੀ ਜ਼ਿੰਦਗੀ ਸਿੱਖਣਾ, ਉਹ ਪਿਆਰਿਓ ਇਹ ਵੀ ਨਾਲ ਵੇਰਵਾ ਦਈਏ, ਸਾਰੀ ਜ਼ਿੰਦਗੀ ਕੀ ਸਿੱਖਣਾ। ਕਈ ਵਾਰੀ ਲੋਕ ਸਾਰੀ ਜ਼ਿੰਦਗੀ ਪੁੱਠੇ ਕੰਮ ਹੀ ਸਿੱਖੀ ਜਾਂਦੇ ਨੇ। ਸਿੱਖ ਦਾ ਅਰਥ ਕੇਵਲ ਸਿੱਖਣਾ ਹੀ ਨਹੀਂ, ਇਹਦੇ ਨਾਲ ਇੱਕ ਹੋਰ ਸ਼ਬਦ ਜੁੜਿਆ। ਉਹਨਾਂ ਨੇ ਗੁਰੂ ਦੇ ਅਰਥ ਜਿਹੜੇ ਕੀਤੇ ਥੋੜ੍ਹੇ ਜਿਹੇ ਬਰੀਕੀ ਨਾਲ, ਮੇਰਾ ਖਿਆਲ ਹੈ ਆਪ ਇੰਨੇ ਦਿਨਾਂ ਤੋਂ ਬਹੁਤ ਗੂੜ ਵਿਦਵਾਨਾਂ ਨੂੰ ਸੁਣਦੇ ਪਏ ਹੋ, ਮੇਰੀ ਬੇਨਤੀ ਸਮਝੋਗੇ। ਅਸਲ 'ਚ ਗੁਰੂ ਕੀ ਹੈ? ਸਰਦਾਰ ਕਪੂਰ ਸਿੰਘ ਉਹਨਾਂ ਨੇ ਅਰਥ ਕੀਤੇ, ਜਦੋਂ ਕੁਛ ਵੀ ਨਹੀਂ ਸੀ ਉਦੋਂ ਕੀ ਸੀ? ਅਸੀਂ ਜਦੋਂ ਆ ਭੱਟਾਂ ਦੇ ਸਵਈਏ ਪੜ੍ਹਦੇ ਹਾਂ ਨਾ ਕਿ ਜਪਿਓ ਜਿਨ ਅਰਜੁਨ ਦੇਵ ਗੁਰੂ, ਪੜ੍ਹਦੇ ਹਾਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ, ਤੇ ਜਿਨ੍ਹਾਂ ਦੇ ਮਨ 'ਚ ਇਹ ਖਟਪਟੀ ਉੱਠਦੀ ਹੈ ਨਾ, ਇਹ ਜੀ ਪ੍ਰਤੱਖ ਹਰ ਕਹਿ ਦਿੱਤਾ ਜੀ, ਇਹ ਤਾਂ ਜੋਤ ਸਰੂਪ ਕਹਿ ਦਿੱਤਾ ਜੀ, ਬਾਣੀ ਵਿੱਚ ਕਹਿ ਦਿੱਤਾ ਪਾਰ ਬ੍ਰਹਮ ਕਾ ਰੂਪ ਹੈ ਗੁਰੂ। ਉਹ ਥੋੜ੍ਹੇ ਜਿਹੇ ਵਿਚਾਰੇ ਨਾ ਵੰਚਲਿਤ ਹੋ ਜਾਂਦੇ ਨੇ, ਕਿਉਂਕਿ ਉਹ ਦਿਮਾਗੀ ਤਲ 'ਤੇ ਗੁਰੂ ਦੇ ਅਰਥ ਕਰਦੇ। ਸਰਦਾਰ ਕਪੂਰ ਸਿੰਘ ਕਹਿੰਦੇ ਨੇ ਜਦੋਂ ਕੁਛ ਵੀ ਨਹੀਂ ਸੀ ਉਦੋਂ ਕੀ ਸੀ? ਅਰਬ ਹੈ ਨਾ, ਅਰਬ ਨਾਲ ਆਪਾਂ ਗਿਣਦੇ ਹਾਂ, ਅਤੇ ਬਾਬਾ ਜੀ ਨੇ ਤਾਂ ਨਰਬਦ ਸ਼ਬਦ ਵਰਤਿਆ, ਅਰਬਦ ਤੋਂ ਅੱਗੇ ਗਿਣਤੀ ਨਰਬਦ। ਸਤਿਗੁਰੂ ਕਹਿੰਦੇ ਨੇ ਜਦੋਂ ਕੁਛ ਵੀ ਨਹੀਂ ਉਦੋਂ ਉਹਦੀ ਖੂੰਦ ਉਹ ਕਾਇਮ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਕਿ ਅਰਬਦ ਨਰਬਦ ਧੁੰਦੂ ਘਾਰਾ, ਧਰਨਾ ਗੁਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ ਦਾ। ਜਿਹੜਾ ਸੁੰਨ ਵਿੱਚ ਸੀ, ਬੇਨਤੀ ਸੁਣਿਓ ਧਿਆਨ ਨਾਲ, ਜਿਹੜਾ ਸੁੰਨ 'ਚ ਹੈ ਉਹ ਨਰਜਿੰਦ ਨਹੀਂ, ਉਹ ਅਫੁਰ ਜ਼ਰੂਰ ਹੈ ਪਰ ਉਹਦੇ ਵਿੱਚ ਹਰਕਤ ਪਈ ਹੋਈ ਹੈ। ਹੁਣ ਇੱਕ ਬੰਦਾ ਸੁੰਨ ਨੂੰ ਦੇਖ ਕੇ ਕਹੇ ਤਾਂ ਕੁਝ ਵੀ ਨਹੀਂ ਜੀ, ਅਤੇ ਮੇਰਾ ਖਿਆਲ ਜਿੱਥੇ ਕੁਛ ਵੀ ਨਹੀਂ ਉੱਥੇ ਵੀ ਬਹੁਤ ਕੁਝ ਹੁੰਦਾ ਹੈ, ਬੋੜ ਦਾ ਬੀਜ ਹੈ। ਅਗਿਆਨੀ ਬੰਦੇ ਨੂੰ ਬੋੜ ਦਾ ਬੀਜ ਹੱਥ ਦੀ ਤਲੀ 'ਤੇ ਰੱਖੋ, ਕਹੇਗਾ ਇਹ ਕੀ? ਇੱਕ ਨਿੱਕਾ ਜਿਹਾ ਬੀਜ। ਉਹ ਕਹਿੰਦਾ ਛੱਡੋ ਪਰਾਂ ਜੀ, ਆ ਕੀ ਰੇਤ ਦੇ ਕਣ ਜਿੰਨਾ ਤੁਸੀਂ ਮੇਰੀ ਤਲੀ 'ਤੇ ਰੱਖਿਆ। ਸੂਝਵਾਨ ਕਹੇਗਾ ਇਹ ਅਫੁਰਖ ਹੈ, ਇਹਦੇ 'ਚ ਬਹੁਤ ਕੁਝ, ਇਹ ਅਫੁਰਖ ਹੈ। ਜਦੋਂ ਧਰਤੀ ਵਿੱਚ ਬੀਜਾਂਗੇ ਸਫੁਰ ਹੋਵੇਗਾ, ਜਿਹੜਾ ਨਿੱਕਾ ਜਿਹਾ ਇਹਦੇ ਵਿੱਚੋਂ ਏਡਾ ਵੱਡਾ ਰੁੱਖ ਨਿਕਲੇਗਾ, ਜਿਹੜਾ ਸਦੀਆਂ ਤੱਕ ਲੋਕਾਂ ਨੂੰ ਛਾਂ ਦਏਗਾ, ਆਪਣੇ ਕੋਲੋਂ ਸੁੱਖ ਦਏਗਾ। ਬੀਜ ਅਫੁਰਖ ਹੈ, ਇਹ ਮੈਂ ਉਦਾਹਰਨ ਲਈ ਸਿਰਫ ਸਮਝਣ ਲਈ। ਧਰਤੀ ਵਿੱਚ ਬੀਜੋ ਤੇ ਸਫੁਰਖ ਹੁੰਦਾ, ਜਦੋਂ ਸਫੁਰ ਹੁੰਦਾ ਉਹਦੇ ਵਿੱਚੋਂ ਰੁੱਖ ਨਿਕਲਦਾ। ਕੀ ਹੈ ਗੁਰੂ ਤੇ ਸਿੱਖ? ਜਦੋਂ ਕੁਛ ਵੀ ਨਹੀਂ ਉਦੋਂ ਉਹ ਮੇਰਾ ਵਾਹਿਗੁਰੂ ਸੁੰਨ ਵਿੱਚ ਹੈ। ਸਰਦਾਰ ਕਪੂਰ ਸਿੰਘ ਕਹਿੰਦੇ ਨੇ ਉਸ ਸੁੰਨ ਦੇ ਗਰਭ ਵਿੱਚ ਗੁਰੂ ਬੈਠਾ ਹੋਇਆ ਹੈ। ਸਮਝਿਓ ਕੀ ਹੈ ਗੁਰੂ ਨਾਨਕ ਸਾਹਿਬ? ਉਹਨਾਂ ਤੇ ਆਦਿ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਬੜੇ ਕਮਾਲ ਦੇ ਕੀਤੇ। ਉਹ ਕਹਿੰਦੇ ਉਸ ਸੁੰਨ 'ਚ ਗੁਰੂ ਹੈ। ਜਦੋਂ ਸਫੁਰ ਹੋਇਆ, ਜਿੱਥੇ ਸੰਸਾਰ ਨੂੰ ਉਹਨੇ ਦ੍ਰਿਸ਼ਟਮਾਨ ਕੀਤਾ, ਉਹਨੇ ਉਸ ਗੁਰੂ ਦੇ ਗਿਆਨ ਨੂੰ ਆਪ ਦ੍ਰਿਸ਼ਟਮਾਨ ਸਫੁਰ ਕੀਤਾ, ਤੇ ਕਹਿਣ ਲੱਗੇ ਗੁਰੂ ਦਾ ਅਰਥ ਕੇਵਲ ਆਚਾਰਿਆ ਨਹੀਂ, ਗੁਰੂ ਦਾ ਅਰਥ ਇਹਵੇਂ ਜਿਹਦੇ ਵਿੱਚ ਸੁਣ ਵਾਲਾ ਆਪ ਸਮਾਇਆ ਹੋਇਆ ਹੈ, ਉਹਦੇ ਤੋਂ ਵੱਖ ਨਹੀਂ ਹੋਇਆ। ਅਸੀਂ ਕਦੀ ਵੀ ਗੁਰੂ ਨੂੰ ਰੱਬ ਤੋਂ ਵੱਖ ਨਹੀਂ ਜਾਣਦੇ, ਅਸੀਂ ਅਭੇਦ ਮੰਨ ਕੇ ਕਹਿੰਦੇ ਹਾਂ ਗੁਰ ਪਰਮੇਸ਼ਰ ਏਕੋ ਜਾਣ। ਸਿੱਖ ਦਾ ਨਿਸ਼ਚਾ ਕਿ ਮੇਰਾ ਗੁਰੂ ਮੇਰਾ ਰੱਬ ਹੈ, ਇੱਥੋਂ ਤੱਕ। ਹਾਲਾਂ ਅਸੀਂ ਕਹਿੰਦੇ ਹਾਂ ਜਿੱਥੇ ਆਕਾਰ ਨਹੀਂ ਉੱਥੇ ਅੱਖਰ ਨਹੀਂ, ਪਰ ਬਾਬਾ ਜੀ ਨੇ ਤਾਂ ਬਾਣੀ ਨੂੰ ਵੀ ਨਿਰੰਕਾਰ ਕਹਿ ਦਿੱਤਾ। ਵਾਹ ਵਾਹ ਬਾਣੀ, ਕੀ ਉਸ ਨਿਰੰਕਾਰ ਨੂੰ ਆਕਾਰ ਤੋਂ ਵਾਹ ਕਰ ਸਕਾਂਗੇ? ਅੱਖਰ ਆਕਾਰ ਨੇ, ਪਰ ਜਿਹੜਾ ਨਿਰਾਕਾਰ ਹੈ ਉਹ ਅੱਖਰਾਂ ਦੇ ਆਕਾਰ ਵੀ ਸਮਾਇਆ ਹੈ। ਮੈਂ ਬੇਨਤੀ ਕਰਾਂ ਕਿ ਪ੍ਰਭੂ ਗੁਰੂ ਵਿੱਚ ਸਮਾਇਆ, ਤੇ ਜਦੋਂ ਸਿੱਖ ਗੁਰੂ ਦੇ ਚਰਨ ਪਕੜਦਾ ਗੁਰੂ ਸਿੱਖ ਵੀ ਸਮਾ ਜਾਂਦਾ। ਸਿੱਖ ਕੇਵਲ ਸ਼ਿਸ਼ ਨਹੀਂ, ਸਿੱਖ ਉਹ ਵੇ ਜਿਹਦੇ ਵਿੱਚੋਂ ਗੁਰੂ ਦੀ ਝਲਕ ਪੈਣ ਲੱਗ ਪੈਂਦੀ, ਉਹਨੂੰ ਫਿਰ ਆਪਾਂ ਗੁਰਸਿੱਖ ਕਹਿੰਦੇ। ਮੈਂ ਸਿਰਫ ਸਮੇਂ ਦੇ ਲਿਹਾਜ਼ ਨਾਲ ਇਸ ਤੁਕ ਨੂੰ ਆਪਾਂ ਰਹਿਣ ਦਿਆਂਗੇ, ਫਿਰ ਜਦੋਂ ਆਵਾਂਗੇ ਵਿਚਾਰਾਂਗੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕਿਹੜੇ ਜੀ? ਜੋ ਗੁਰਚਰਨੀ ਸਿੱਖ ਪੜ੍ਹਦੇ ਆ, ਜਿਹਨੇ ਚਰਨੀ ਦੇਖੇ ਗੁਰੂ ਦੇ, ਦਰਸ਼ਨ ਕੀਤੇ ਮੁੱਖ ਦੇ। ਇਹਦਾ ਅਰਥ ਜਿਹਦੀ ਮੈਂ ਮਰ ਗਈ, मैं एक सिख का जिक्र करके समाप्ति करना। उंज तो प्यारे सिखी बड़ी वड्डी दात च सच एवे यही मंगो दाता मैनू सिख बना दे। भाई पारो नू शायद आपनू पता होना भाई पारो परमहंस जिन्हां दी कुल विचों भाई दया सिंह का जन्म होया। गुरु अमरदास जी ने कहा सी पारो तेनू गुरगद्दी दे दईए। कहिंदे ने इंज इस तरह तड़ पुट्टे जिवें कोई जहरीली चीज डंग मारे। छड़ के सब कुछ चरण पकड़ के कहन लगे गद्दी ना दे दो अपनी गोदी दे दो सिखी दे दो। मैं एक सिख का जिक्र करना चाहना। एक बार इत्थे कीता भी याद आप जी नूं याद आवे एक किताब है गुरु कीआं साखियां पद्म साहिब ने नूं एडिट कीता है वह साध भाखा विच। उस किताब विच एक मैं सिर्फ घटना कहांगा गुरु हर राय साहिब दे वेले इस सज्जन नूं सिखी दी दात मिली। चेते रखियो सिख जिन्हें सिखी कमानी है ना गुरु कोल जाओ पहला घट्टो घट सिख की संगत करो तो गुरु को जान की जाच आती है। यही कारण दशमेश ने नदेड़ साहब तीन शब्द कहे सन पूजा शब्द की परचा अकाल का दीदार खालसेगा खालसे का दीदार करेगा तो परचे का शब्द परचे की समझ पाएगी। जो परचे की शब्द की समझ पै जाए उन्हें पूजा अकाल की समझ पाएगी। ये इस करके नहीं ये तीन चीज़ा ने वाहगुरु गुरु ते सिख पर तिन्ने भेद जे वख नहीं समझना। ता ही असीं पढ़ने हाँ कि मेरे विच गुरु गोबिंद सिंह कहिंदे ने मोह मैं प्रभ मैं ताश मैं रंचक नाही भेद। गुरु हर राय साहिब दे वेले भाई भगतू साहिब जी असीं जाणे हाँ बाबा आदम जी दे पुत्तर जिन्हां दा जन्म गुरु रामदास जी की असीस नाल होया। असीं इह मानने हाँ कि वह गुरु दे पुत्तर ने। गुरु साहिब ने कहा कि मेरा पुत्तर तेरे घर आएगा आदम नाम भगतू रखना। यही कारण कि भाई भगतू करतारपुर चलाना करते हैं तो बेटे उन्होंने इशनान कराते ने पर दाग नहीं लाते अग गुरु हर राय साहिब दिखाते ने कहते ने गुरु रामदास का पुत्र है। पढ़ियो कितने भाई भगतू कीरतपुर सेवा करते हैं की है गुरसिख जरा बस ढही पै ढहन वर्गा स्वाद कोई नहीं जे जड़ा बनेरे ते टहलदा पै वो डिगण का खतरा है। जड़ा जमीन ते लेट गया वो डिगण का खतरा की जी। जड़ा डिगी पिया डिगे का कोई खतरा नहीं उठे दी खतरा है कि डिगना पवे। जड़ा गुरु चरणा विच डिग पिया उन्हों कोई खतरा नहीं उन्हें केड़ा डिगना और कित। भाई भगतू संगत दी गुरुदेव दे खेतां च काम कराते। एक दिन लंगर लैके आ गए जी तो संगत सिखां नूं प्रशादा छकान लगे जिहड़े कामे सन। उन्हें एक ने कहा भाई साहब अज तां पूरा जोर लगा वाढी करदे आ जे कितें अज घ्यो लियांदे। वह कहन लगे मैं घ्यो नहीं लिया चलो प्रशादे लियांदे। इन्नी देर नूं घ्यो दे कुप्पे चुके खा गया। बड़े ब्रीफली मैं शब्द वरतां भाई भगतू ने देख के आवाज़ मारी वह की वेचना। वह कहिंदा जी मैं घ्यो वेचना। कहिंदा वेखो सिखो तुसीं सेवा कीती गुरु की खेड घ्यो वाला भी आ गया। कहन लगे तेरे कुप्पे ने। वह कहिंदा मैं किसे कोलों लै के आया जे मैं जोखे नहीं घर जा के जोखने। वह कहिंदा तैनूं इन्ना तां अंदाजा है कुप्पे च किन्ना पैंदा। कहिंदा इन्ना मैनूं पता है। कहन लगे तू हाथां नाल कढ के दे दे घर जा के जोख लई जिन्ने घटणगे उन्ने पैसे लै ले जिन्ना तेरा घ्यो निकलेगा। उहने जी हत्थां नाल घ्यो दे दिता। जदों घर जाया कुप्पे चोले ते कुप्पे पूरे। वह फिर कदी खब्बे कदी सज्जे देखे भी किते तकड़ी विच जां तराजू विच बरकने कुप्पे पूरे। उन्हों रात नींद ना पई। कहिंदा वह बंदा सादा जिहा आवाजा मारदा सी वह सवेरे आ गया जी दिन चढ़िया भाई भगतू कोल खेता च आ गया। भाई साहब पैसे लैके कहन लगे किन्ने पैसे बने जोखे नहीं। वह चुप कर गया। कहन लगे मैं पैसे लैके आया। वह पैर फड़ के कहिंदा मैं तो जोख ही नहीं सकिया घटी कुछ नहीं जोखना की है ऊने ही नहीं होया तो पूरे दे पूरे। कहिंदा कुप्पे ऊने भरन वालिया सच्ची गल तेरे कोल बैठिया सुख पिया तू अंदर नूं भी भर सकना। भाई भगतू दी अखां भर रही। कहन लगे मैं नहीं ऊने भरदा मेरा गुरु हर राय साहिब भरदा। असी गुरु हर राय साहिब कहने उंज वैसे जो नाम प्रचलित है वह सी कि सुल्तान खम दरवेश गुरु करता हर राय। गुरु करता हर राय सी गुरु हर राय साहिब को लै आए सतगुरु कोल मत्था टिकाया। भाई भगतू कोल सन कहन लगे किनू लै आ। कहिंदा महाराज कल ने कुप्पियां विचों घ्यो दिता पर इहदे कुप्पे भरे रहे। ਸਤਿਗੁਰੂ ਕਹਿੰਦੇ ਨੇ ਨਾਮ ਕੀ? ਕਹਿੰਦਾ ਨਾਮ ਮਾਪਿਆਂ ਨੇ ਸੰਗਤ ਰੱਖਿਆ ਕਹਿ। ਮਹਾਰਾਜ ਕਹਿੰਦੇ ਕੰਮ ਕੀ ਕਰਨਾ? ਕਹਿੰਦਾ ਘਿਓ ਦੀ ਫੇਰੀ ਲਾਨਾ। ਕਹਿਣ ਲੱਗੇ ਕਿੰਨੇ ਸਾਲ ਹੋ ਗਏ? ਦੱਸਿਆ ਇੰਨੇ ਸਾਲ। ਕਹਿਣ ਲੱਗੇ ਘਿਓ ਦੀਆਂ ਫੇਰੀਆਂ ਲਾਲ ਵਾਲਿਆ, ਇੱਕੋ ਫੇਰੀ ਮਿਲੀ, ਇਸ ਫੇਰੀ ਨੂੰ ਸਫਲ ਕਰ ਲੈ। ਮਨੁੱਖਾ ਜਨਮ ਵੀ ਫੇਰੀ। ਕਹਿੰਦੇ ਉਹਨੂੰ ਕਿਹਾ ਮਹਾਰਾਜ ਕੀ ਕਰਾਂ? ਚੇਤੇ ਰੱਖਿਓ ਅੱਜ ਅਸੀਂ ਪ੍ਰਚਾਰਕ ਇਹਨੇ ਇੰਨਾ ਪੜ੍ਹਾਈਏ ਤੇ ਬਣਨਗੇ, ਜਦੋਂ ਗੁਰੂ ਮੇਰ ਦੀ ਨਜ਼ਰ ਕਰਦਾ ਕੱਲ ਤੱਕ ਜਿਸ ਬੰਦੇ ਨੂੰ ਊੜਾ ਆੜਾ ਨਹੀਂ ਆਉਂਦਾ ਉਹ ਤਰਸ ਭਰੀ ਨਜ਼ਰ ਕਰੇ ਤੇ ਸਵੇਰ ਤੱਕ ਤਾਂ ਸਵੇਰ ਸ਼ਬਦ ਬੜਾ ਦੂਰ ਦਾ, ਨਿਮਖ ਵਿੱਚ ਉਹ ਬ੍ਰਹਮ ਗਿਆਨੀ ਬਣਾ ਦਿੰਦਾ। ਹਜ਼ੂਰ ਨੇ ਕਿਹਾ ਤੂੰ ਲੰਗਰ ਲਾ। ਕਹਿੰਦਾ ਮਹਾਰਾਜ ਲੰਗਰ ਪੈਸੇ? ਸਤਿਗੁਰੂ ਕਹਿੰਦੇ ਨੇ ਮਮ ਖੀਸਾ ਕਰ ਹੋਏ ਤੇਰਾ, ਹੱਥ ਤੇਰਾ ਤੇ ਖੀਸਾ ਮੇਰਾ, ਇਉਂ ਕਹਿ ਲਓ। ਉਹਨੇ ਲੰਮੇ ਦੇਸ਼ ਮੀਏ ਕੀ ਮੌੜ ਲੰਗਰ ਲਾਇਆ ਜੀ। ਗੁਰੂ ਹਰਿ ਸਾਹਿਬ ਤੋਂ ਬਾਅਦ ਉਹਨਾਂ ਦਾ ਜ਼ਿਕਰ ਨਹੀਂ ਆਉਂਦਾ ਆਨੰਦਪੁਰ ਸਾਹਿਬ ਆਉਣ ਦਾ। ਜਦੋਂ ਗੁਰੂ ਗੋਬਿੰਦ ਸਿੰਘ ਦਾ ਵਕਤ ਆਇਆ, ਦੂਰ ਨਹੀਂ ਜਾਣਾ, ਦੇਖੋ ਮੈਂ ਇਤਿਹਾਸ ਨਾਲ ਲੈ ਕੇ ਜੋ ਗੁਰ ਚਰਨੀ ਸਿੱਖ ਪੜ੍ਹਦੇ ਆ, ਬਜ਼ੁਰਗ ਹੋ ਗਿਆ ਬਾਬਾ ਫੇਰੂ। ਹਜ਼ੂਰ ਨੇ ਕਿਹਾ ਗੁਰੂ ਕੀਆਂ ਸਾਖੀਆਂ 'ਚ ਲਿਖਿਆ ਦੇਖੋ ਮੀਏ ਕੇ ਮੌੜ ਦਾ ਜਿਹੜਾ ਮਸਾਂਦੇ ਕਦੀ ਆਇਆ? ਕਹਿਣ ਲੱਗੇ ਮਹਾਰਾਜ ਕਦੀ ਨਹੀਂ ਆਇਆ। ਉਹਦੇ ਪੈਸੇ ਕਹਿੰਦੇ ਨੇ ਕਾਗਜ਼ 'ਤੇ ਨਾਮ ਹੀ ਨਹੀਂ। ਸਤਿਗੁਰੂ ਨੇ ਪੰਜ ਸਿੱਖ ਭੇਜੇ, ਉਹਨਾਂ ਵਿੱਚ ਭਾਈ ਆਲਮ ਸਿੰਘ ਨਚਨਾ ਜਿਹਨੂੰ ਆਲਮ ਚੰਦ ਕਹਿੰਦੇ ਸੀ, ਨਚਨਾ ਉਹਦਾ ਤੁਖਲੁਸ ਸੀ, ਉਹਨੂੰ ਭੇਜਿਆ। ਕਹਿਣ ਲੱਗੇ ਕੰਮ ਕਰਿਓ ਕਿ ਦੋ ਸਿੱਖ ਉਹਦੇ ਦਾੜੇ ਨੂੰ, ਦੇਖੋ ਜੋ ਲਿਖਿਆ ਮੈਂ ਬੇਨਤੀ ਕਰਾਂਗਾ ਗੁਰੂ ਜੋ ਵੀ ਕਰੇ, ਸਿੱਖ ਉਹਦੇ ਕੀਤੇ 'ਤੇ ਤਰਕ ਨਹੀਂ ਕਰਦਾ। ਕਹਿੰਦੇ ਦੋ ਜਣੇ ਇਸ ਤਰ੍ਹਾਂ ਦਾੜਾ ਫੜਿਓ, ਇੱਕ ਜਣਾ ਪਿੱਛੋਂ ਦੀਆਂ ਮੁਸ਼ਕਾਂ ਬੰਨ ਕੇ ਲਿਆਓ, ਅੱਜ ਤੱਕ ਆਇਆ ਨਹੀਂ। ਜਦੋਂ ਕਹਿੰਦੇ ਨੇ ਸਿੱਖ ਗਏ ਉਹਦੇ ਅਸਥਾਨ 'ਤੇ, ਤੇ ਭਾਈ ਸਾਹਿਬ ਲੰਗਰ ਦੇ ਭਾਂਡੇ ਪਏ ਮਾਂਜਦੇ ਸਨ। ਉਹਨਾਂ ਕਿਹਾ ਵੀ ਬਾਬਾ ਫੇਰੂ ਕੌਣ? ਉਹਨਾਂ ਕਿਹਾ ਉਹ ਭਾਂਡੇ ਮਾਂਜਦੇ ਪਏ। ਬਾਬੇ ਫੇਰੂ ਨੂੰ ਦੇਖਿਆ, ਜਿਹੜੇ ਪਕੜਨ ਆਏ ਸਨ ਘੀਆ ਨਾ ਪਿਆ, ਪੁੱਛਿਆ ਕਿੱਥੋਂ ਆਏ? ਬਾਬੇ ਫੇਰੂ ਨੇ ਪੁੱਛਿਆ ਕਿਵੇਂ ਆਏ? ਕਹਿਣ ਲੱਗੇ ਆਨੰਦਪੁਰ ਸਾਹਿਬ ਤੋਂ ਆਏ, ਭਾਂਡਿਆਂ ਵਾਲੇ ਹੱਥ ਧੋ ਕੇ ਪੰਜਾਂ ਦੇ ਚਰਨ ਚੁੰਮਣ ਲੱਗਾ। ਕਹਿੰਦਾ ਸਰੀਰਕ ਤੌਰ ਤਾਂ ਬਹੁਤ ਸਾਲ ਹੋ ਗਏ ਗਿਆ, ਪਰ ਮੇਰੇ ਸਾਹਿਬ ਕੋਲੋਂ ਆਇਓ, ਤੁਹਾਡੇ ਚਰਨਾਂ ਨੂੰ ਨਮਸਕਾਰ। ਛਕੋਗੇ ਕੀ? ਉਹਨਾਂ ਨੇ ਚਿੱਠੀ ਪੜ੍ਹ ਕੇ ਸੁਣਾ ਦਿੱਤੀ। ਕਹਿੰਦੇ ਬਾਬਾ ਫੇਰੂ ਅੱਖਾਂ ਭਰ ਆਈਆਂ। ਕਹਿੰਦਾ ਵੀ ਵਾਹ ਸਤਿਗੁਰੂ, ਤੁਸੀਂ ਬਹੁਤ ਕਿਰਪਾ ਕੀਤੀ। ਕਹਿਣ ਲੱਗੇ ਤੁਸੀਂ ਮੈਨੂੰ ਪਕੜ ਕੇ ਲਿਜਾਇਓ, ਉਸੇ ਤਰ੍ਹਾਂ ਮੈਂ ਸਿੱਖ ਹਾਂ, ਮੈਂ ਹੁਕਮ ਮੰਨ ਕੇ ਉਸੇ ਤਰ੍ਹਾਂ ਤੁਰਾਂਗਾ। ਸੱਚੀ ਗੱਲ, ਜੇ ਸਿੱਖਾਂ ਨੇ ਪਕੜਿਆ ਨਹੀਂ, ਜ਼ਰੂਰਤ ਕਿਵੇਂ ਕਰਦੇ ਪਕੜਨ ਦੀ? ਕਹਿੰਦੇ ਨੇ ਸਿਰਫ ਦੋ ਜਣੇ ਖੱਬੇ ਹੋ ਗਏ, ਦੋ ਜਣੇ ਸੱਜੇ, ਮੋਢਿਆਂ 'ਤੇ ਹੱਥ ਰੱਖ ਲਿਆ, ਦਾੜਾ ਨਹੀਂ ਪਕੜਿਆ, ਅਤੇ ਪਿੱਛੇ ਇੱਕ ਬਾਹਾਂ ਕਹਿ ਬੰਨ ਲਓ, ਬਾਂਹ ਬੰਨੀ ਨਾ, ਬਾਬਾ ਜੀ ਨੇ ਬਾਂਹ ਪਿੱਛੇ ਕਰ ਲਈ। ਕਹਿੰਦੇ ਨੇ ਹੁਕਮ ਮੰਨੋ, ਹੁਕਮ ਹੀ ਸਿੱਖੀ ਜੇ, ਇਹਦੇ ਵਿੱਚ ਬਹੁਤ ਕੁਝ ਪਿਆ। ਜਦੋਂ ਪਹੁੰਚ ਗਏ ਆਨੰਦਪੁਰ ਸਾਹਿਬ, ਹਜ਼ੂਰ ਦਾ ਦਰਬਾਰ ਸਜਿਆ, ਭਰੇ ਹੋਏ ਦਰਬਾਰ ਵਿੱਚ ਬਾਬਾ ਫੇਰੂ ਜੀ ਆਏ। ਸਿੱਖਾਂ ਨੇ ਤਾਂ ਦਾੜਾ ਨਹੀਂ ਪਕੜਿਆ, ਬਾਬੇ ਫੇਰੂ ਨੇ ਆਪਣੇ ਦੋਵਾਂ ਹੱਥਾਂ 'ਚ ਨਾ ਜੀ ਦਾੜੀ ਇਸ ਤਰ੍ਹਾਂ ਪਕੜ ਲਈ ਵੀ ਇੰਝ ਲੱਗੇ ਦੋ ਜਣਿਆਂ ਨੇ ਪਕੜੀ। ਉਹਨਾਂ ਹੁਕਮ ਮੰਨਿਆ, ਪਹਿਲਾਂ ਬਾਹਾਂ ਪਿੱਛੇ ਸਨ, ਫਿਰ ਦਾੜਾਂ ਪਕੜ ਲਿਆ। ਅਤੇ ਸਤਿਗੁਰੂ ਪੁੱਛਦੇ ਨੇ ਆ ਫੇਰੂ ਆਇਆ, ਇਹਦੀ ਮਾਇਆ, ਇਹ ਦਸਵੰਦ ਘੱਲਿਆ? ਉਹਨੇ ਦੇਖ ਕੇ ਬਈ ਕਿਹਾ ਮਹਾਰਾਜ ਕਦੀ ਨਹੀਂ। ਸਤਿਗੁਰੂ ਦੇ ਨੇਤਰ ਬੰਦ ਹੋ ਗਏ, ਸੰਗਤ ਬਿਲਕੁਲ ਚੁੱਪ ਛਾਂਗੀ, ਪਤਾ ਨਹੀਂ ਕੀ ਬਣੇਗਾ। ਹਜ਼ੂਰ ਨੇ ਨੇਤਰ ਖੋਲ੍ਹੇ, ਫਿਰ ਬੰਦ ਕੀਤੇ, ਅਤੇ ਇੱਕੋ ਦਮ ਸਿੰਘਾਸਨ ਤੋਂ ਉੱਠੇ, ਅਤੇ ਫੇਰੂ ਦੇ ਦਾੜੀ ਜਿਹੜੀ ਹੱਥ 'ਚ ਪਕੜੀ ਸੀ, ਹੱਥ ਛਡਾ ਕੇ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਵਈਆਂ ਖਾਤੇ ਮਤ ਫੋਲੋ, ਇਹ ਸਿੱਖ ਤਾਂ ਮੇਰੇ ਹਿਰਦੇ ਵਿੱਚ ਆ ਕੇ ਲਿਖਦਾ ਰਿਹਾ। ਹੁਣ ਦੇਖੋ ਇੰਨੀ ਉਹਦੀ ਸੇਵਾ, ਜੇ ਸਾਡੇ ਵਰਗਾ ਕੋਈ ਹੁੰਦਾ ਉਹਨੇ ਕਹਿਣਾ ਮੈਂ ਨਹੀਂ ਜੇ ਗੁਰੂ ਮੰਨਦਾ, ਮੈਂ ਇੰਨੀ ਸੇਵਾ ਕੀਤੀ, ਮੇਰੇ ਇੰਨੇ ਸ਼ਰਧਾਲੂ, ਮੈਂ ਕੀ ਜਾਣਾ ਗੁਰੂ ਨੂੰ? ਗੁਰੂ ਤਾਂ ਬਾਅਦ ਜੰਮਿਆ, ਮੈਂ ਤਾਂ ਗੁਰੂ ਹਰਿ ਸਾਹਿਬ ਦੇ ਵੇਲੇ ਦਾ ਸਿੱਖ। ਅਜੇ ਸਿੱਖੀ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਹਜ਼ੂਰ ਨੇ ਕਿਹਾ ਨਹੀਂ, ਤੂੰ ਕਾਗਜ਼ਾਂ ਦਾ ਮੁਥਾਜ ਨਹੀਂ, ਤੇਰਾ ਸਭ ਕੁਝ ਮੇਰੇ ਕੋਲ ਆ ਗਿਆ, ਮੇਰਾ ਸਭ ਕੁਝ ਤੇਰੇ ਕੋਲ ਚਲਾ ਗਿਆ। ਉੱਥੇ ਗੁਰੂ ਕੀਆਂ ਸਾਖੀਆਂ ਕਹਿੰਦੇ ਪੰਜ ਬਖਸ਼ਾਂ ਦਿੱਤੀਆਂ, ਮੈਂ ਉਹ ਜ਼ਰੂਰ ਸੁਣਾ ਕੇ ਸੰਪੰਨਤਾ ਕਰਨਾ। ਭਾਈ ਫੇਰੂ ਚਰਨਾਂ 'ਚ ਡਿੱਗ ਪਿਆ, ਮਹਾਰਾਜ ਜੀ ਨੇ ਚੁੱਕ ਕੇ ਫਿਰ ਸੀਨੇ ਨਾਲ ਲਾਇਆ, ਪਹਿਲੀ ਬਖਸ਼ ਦਿੱਤੀ ਭਾਈ ਫੇਰੂ ਤੇਰੀ ਸੱਚੀ ਦਾੜੀ, ਦੂਜੀ ਬਖਸ਼ ਦਿੱਤੀ ਭਾਈ ਫੇਰੂ ਤੇਰੀ ਸੇਵਾ ਗਾੜੀ, ਗਾੜੀ ਸ਼ਬਦ ਆਪਾਂ ਸਮਝਣੇ, ਜਿਹ 'ਚ ਕੋਈ ਮਿਲਾਵਟ ਨਹੀਂ, ਕਪਿਸ਼ ਕਪੜ ਚੱਲ ਨਹੀਂ। ਭਾਈ ਫੇਰੂ ਤੇਰੀ ਕਰਨੀ ਸਾਰੀ, ਕਥਨੀ ਤਾਂ ਹੈ ਨਹੀਂ ਕੱਲੀ, ਸਾਰੀ ਜ਼ਿੰਦਗੀ ਕਰਨੀ ਹੀ ਕਰਨੀ, ਕਥਨ ਵਾਲੀ ਗੱਲ ਨਹੀਂ ਕਰਨੀ। ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਕਰਨੀ ਸਾਰੀ। ਅਗਲੇ ਸ਼ਬਦ ਵਰਤੇ ਕਹਿਣ ਲੱਗੇ ਕਿ ਭਾਈ ਫੇਰੂ ਜੱਗ ਤੁਲਹਾ ਭਾਰੀ, ਤੂੰ ਤਾਂ ਭਵ ਸਾਗਰ ਤੋਂ ਪਾਰ ਕਰਨ ਵਾਸਤੇ ਤੁਲਹਾ ਬਣ ਗਿਆ ਤੇਰਾ ਜੀਵਨ। ਤੁਲਹਾ ਆਪਾਂ ਪੁਰਾਣੇ ਸਮੇਂ ਮੋੜਿਆਂ ਦਾ ਮਨਾਉਂਦੇ ਸੀ। ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਤੇਰੀ ਕਰਨੀ ਸਾਰੀ, ਭਾਈ ਫੇਰੂ ਜੱਗ ਤੁਲਹਾ ਭਾਰੀ। ਤੇ ਪੰਜਵਾਂ ਸ਼ਬਦ ਕਹਿੰਦਿਆਂ ਕਲਗੀਧਰ ਅੱਖਾਂ ਭਰ ਆਏ, ਕਹਿਣ ਲੱਗੇ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੇ। ਇੰਨੀ ਮੈਂ ਮਰੀ, ਅਸਾਂ ਤਾਂ ਟਣਕਾਇਆ ਸੀ ਕਿ ਕਿਤੇ ਇਹ ਬੀਜ ਤਾਂ ਨਹੀਂ ਪੁੰਗਰ ਪਿਆ, ਮੈਂ ਬਹੁਤ ਕੁਛ ਉੱਥੇ। ਪਰ ਬਾਬੇ ਫੇਰੂ ਨੇ ਨਾ ਖਲੋ ਕੇ ਦੋ ਸ਼ਬਦ ਕਹਿ, ਉਹਨਾਂ ਨੇ ਕਵਿਤਾ ਨਹੀਂ ਕਹਾਂਗਾ ਉਹਦੀ ਰਚਨਾ ਪਿਆਰ 'ਚ ਭਿੱਜੀ, ਗੁਰੂ ਗੋਬਿੰਦ ਸਿੰਘ ਨੂੰ ਮੁਖਾਤਬ ਕਰਕੇ ਕਹਿੰਦੇ ਨੇ, ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ। ਸਾਡਾ ਗਰੀਬਾਂ ਸਿੱਖਾਂ ਦਾ ਕੌਣ ਜੋ ਗੁਰ ਚਰਨੀ ਸਿੱਖ ਪੜ੍ਹਦੇ। ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ, ਨਿਮਾਣਿਆਂ ਦਾ ਤੂੰ ਮਾਣ ਸਦਾਵੇਂ, ਸਾਡੀ ਵੀ ਤਾਂਘ ਤਣੀ, ਤੈਂ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਬਣੀ ਬਣੀ, ਤੇਰੇ ਵਰਗਾ ਸਤਿਗੁਰੂ ਕਿੱਥੋਂ ਮਿਲਣਾ। ਤੁਸੀਂ ਭਾਵੇਂ ਦਾੜਾ ਪਕੜ ਕੇ ਲਿਆਓ, ਤੁਸੀਂ ਭਾਵੇਂ ਰੱਸੀਆਂ 'ਚ ਬੰਨ ਕੇ ਲਿਆਓ, ਮੇਰੇ ਦਾਤਾ ਘੱਟੋ ਘੱਟ ਆਪਣੇ ਘਰ ਵਿੱਚ ਤਾਂ ਲਿਆਉਂਦੇ ਪਏ ਹੋ ਨਾ। ਦੇਖੋ ਸੁਰਤੋਂ ਦੀ, ਆਪਣੇ ਘਰ ਵਿੱਚ ਤਾਂ ਲਿਆਉਂਦੇ ਪਏ ਹੋ, ਘਰੋਂ ਬਾਹਰ ਤਾਂ ਨਹੀਂ ਧੱਕਦੇ। ਤੇਰੇ ਘਰੋਂ ਬਾਹਰ ਸਿਰ 'ਤੇ ਤਾਜ ਲੱਗੇ ਹੋਣ ਅਤੇ ਧੱਕਿਆ ਜਾਏ, ਉਹਨੂੰ ਦੋਜਕ 'ਚ ਥਾਂ ਨਹੀਂ ਮਿਲਦੀ। ਤੇਰੇ ਘਰ ਵਿੱਚ ਦਾੜੀ ਪਕੜ ਕੇ ਵੀ ਲੈ ਆਵੇ ਤੇ ਉਹਨੂੰ ਰੱਬ ਦੇ ਘਰ ਵੀ ਤਾਂ ਮਿਲਦੀ। ਆਪਣੇ ਘਰ ਲੈ ਕੇ ਆਇਓ, ਬਾਹਰ ਤਾਂ ਨਹੀਂ ਕੱਢਿਆ। ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ, ਨਿਮਾਣਿਆਂ ਦਾ ਤੂੰ ਮਾਣ ਸਦਾਵੇਂ, ਸਾਡੀ ਵੀ ਤਾਂਘ ਤਣੀ, ਤੈਂ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਬਣੂ ਹੀ ਬਣੀ। ਫੇਰੂ ਜਾਣ ਸੱਜਣ ਤੋਂ ਵਾਰੀ, ਫੇਰੀ ਤਾਂ ਭਲੀ ਬਣੀ। ਉਹ ਬਾਬਾ ਫੇਰੂ ਸਾਹਿਬ ਵਰਗੇ ਗੁਰਸਿੱਖ, ਮੈਂ ਬੇਨਤੀ ਕਰਾਂਗਾ ਭਾਈ, ਆਓ। ਨੌਜਵਾਨ ਵੀਰਾਂ ਨੇ ਜਿਹੜੇ ਕਈ ਦਹਾਕਿਆਂ ਤੋਂ ਨਿਰੰਤਰ ਸੰਘਰਸ਼ਸ਼ੀਲ ਵੀ, ਸੰਘਰਸ਼ ਸਮੇਂ ਵੀ ਆਹ ਗੁਰਮਤਿ ਟ੍ਰੈਨਿੰਗ ਕੈਂਪ ਲਾਇਆ, ਅਤੇ ਜਿਹੜੇ ਨੌਜਵਾਨ ਇਹਦੇ ਵਿੱਚ ਵੀ ਸ਼ਾਮਿਲ ਹੋਏ ਨੇ, ਮੈਂ ਬੇਨਤੀ ਕਰਾਂਗਾ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੀ। ਸ਼ਿਮਲਾ ਨਿਵਾਸੀ ਸੰਗਤ ਵੀ ਦੇਖੋ, ਤੁਸੀਂ ਬਾਣੀ ਦੇ ਰਸੀ ਹੋ, ਕੋਈ ਸ਼ੱਕ ਨਹੀਂ, ਕੋਈ ਕੀਰਤਨੀਆਂ, ਕੋਈ ਗੁਰਮੁਖ ਪਿਆਰਾ ਹੁੰਦਾ, ਤੁਸੀਂ ਪਹੁੰਚ ਕੇ ਸੁਣਦੇ ਹੋ। ਪਰ ਦੇਖੋ, ਜਿੰਨੀ ਦੇਰ ਤੱਕ ਢਵਾਂਗੇ ਨਹੀਂ, ਉਨੀ ਦੇਰ ਤੱਕ ਕੁਝ ਨਹੀਂ ਮਿਲਣਾ। ਪਾਣੀ ਦਾ ਦਰਿਆ ਭਰ ਕੇ ਵਗਦਾ ਹੋਵੇ, ਝੁਕਣ ਤੋਂ ਬਿਨਾਂ ਤੇ ਪਾਣੀ ਦਾ ਬੁੱਕ ਦਰਿਆ ਵਿੱਚੋਂ ਨਹੀਂ ਭਰਿਆ ਜਾਂਦਾ। ਉਹ ਪਿਆਰਿਓ, ਅੰਦਰ ਸੀਸ ਗੁਰੂ ਨੂੰ ਭੇਟ ਕਰਨ ਤੋਂ ਬਿਨਾਂ ਅੰਦਰ ਨਹੀਂ ਭਰਿਆ ਜਾਂਦਾ। ਜਿਸ ਗੁਰਸਿੱਖ ਬਣਨਾ ਤੇ ਪਹਿਲਾ ਕੰਮ ਇਹ ਕਰੀਏ, ਪ੍ਰਥਮ ਰਹਿਤ ਦੇ ਜਾਨ ਖੰਡੇ ਕੀ ਭੁੱਲਾਂ, ਮੇਰੇ ਤੋਂ ਹੋਈਆਂ ਨੇ। ਦੋ ਦੀਵਾਨਾਂ ਦੀ ਹਾਜ਼ਰੀ ਭਰੀ ਹੈ, ਫਿਰ ਬਹੁਤ ਜਲਦੀ ਟਾਈਮ ਬਣਾ ਕੇ ਆਪ ਜੀ ਦੇ ਦਰਸ਼ਨ ਦੀਦਾਰੇ ਕਰਾਂਗਾ। ਹੁਣ ਅਗਲਾ ਸਮਾਗਮ, ਕਿਉਂਕਿ ਮਹਾਨ ਵਿਦਵਾਨ ਆਏ ਨੇ, ਆਪਾਂ ਉਹਨਾਂ ਨੂੰ ਬੈਠ ਕੇ ਸੁਣਨਾ ਸੀ, ਤਾਂ ਚਲੋ ਉਹਨਾਂ ਦਾ ਲਿਖੇ ਹੀ ਪੜ੍ਹਦੇ ਹਾਂ। ਉਹ ਸਕਾਲਰ ਖੋਜ ਕਰਦੇ ਨੇ, ਡੁੱਬ ਕੇ ਕੁਝ ਲੱਭ ਕੇ ਲਿਆਉਂਦੇ ਨੇ ਸੰਗਤ ਨੂੰ ਸੁਣਾਉਣ ਲਈ। ਉਹਨਾਂ ਪਾਸੋਂ ਆਪਾਂ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।